ਆ ਕੇ ਭਾਗ ਲੈ ਰਹੀਆਂ ਹਨ। ਇਹ ਠੀਕ ਹੈ ਕਿ ਜਪ ਪ੍ਰਯੋਗ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਸ ਰੂਪ ਵਿੱਚ ਨਾਮਧਾਰੀ ਸੰਗਤ ਦੁਆਰਾ ਪ੍ਰਾਰੰਭ ਕਰਵਾਇਆ, ਪਰ ਸੇਵਾ ਸਿਮਰਨ ਸਿੱਖੀ ਦੀ ਬੁਨਿਆਦੀ ਪਰੰਪਰਾ ਆਦਿ ਗੁਰੂ ਬਾਬਾ ਨਾਨਕ ਦੇਵ ਜੀ ਤੋਂ ਲੈ ਕੇ ਚੱਲੀ ਆ ਰਹੀ ਔਰ ਜਿਹਨੂੰ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਵਿੱਚ ਨਾਮਧਾਰੀ ਸੰਗਤਾਂ ਨੇ ਹੋਰ ਜ਼ਿਆਦਾ ਪ੍ਰਫੁੱਲਤ ਕੀਤਾ। ਸਤਿਗੁਰੂ ਜੀ ਦਾ ਇਹ ਸਾਰਾ ਮਿਸ਼ਨ ਦੂਰੇ ਅਰਥ ਰੱਖਦਾ ਸੀ। ਇੱਕ ਪਾਸੇ ਜਿੱਥੇ ਸ੍ਰੀ ਦਸ਼ਮੇਸ਼ ਜੀ ਦੀ ਸਿੱਖੀ ਆਪਣੀਆਂ ਰੋਹ ਰੀਤਾਂ ਤੋਂ ਵਿਛੜ ਚੁੱਕੀ ਸੀ ਔਰ ਦੂਸਰੇ ਪਾਸੇ ਅੰਗਰੇਜ਼ ਬਸਤੀਵਾਦੀਆਂ ਨੇ ਸਾਡੀ ਧਰਤੀ ਦੀ ਧਨ ਦੌਲਤ ਦੀ ਗੱਭਰੂਆਂ ਦੀ ਹਰ ਤਰ੍ਹਾਂ ਨਾਲ ਲੁੱਟ ਖਸੁੱਟ ਸ਼ੁਰੂ ਕੀਤੀ ਸੀ। ਇਹ ਦੋਵਾਂ ਨੂੰ ਠੱਲ ਪਾਉਣ ਵਾਸਤੇ ਸਤਿਗੁਰੂ ਜੀ ਨੇ ਨਾਮਧਾਰੀ ਸੰਤ ਖਾਲਸੇ ਦੀ ਸਾਜਨਾ ਕੀਤੀ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਸਹੀ ਨਾਮ ਨਾਮਧਾਰੀ ਆਹੇ ਤਿੰਨ ਕਾ ਉਦਾਰੀ, ਕੂਕ ਮਾਰਨੇ ਤੇ ਕੂਕੇ ਜਗਤ ਬਖਾਨ ਹੈ। ਨਾਂ ਤਾਂ ਨਾਮਧਾਰੀ ਹੈ ਨਾਮ ਜਪਣ ਕਰਕੇ, ਤੇ ਜਦੋਂ ਅੰਗਰੇਜ਼ ਸਰਕਾਰ ਦੇ ਅਤਿਆਚਾਰ ਜ਼ੁਲਮ ਦੇ ਵਿਰੁੱਧ ਆਪਣੇ ਦੀਵਾਨਾਂ ਵਿੱਚ ਉੱਚੀ ਉੱਚੀ ਸ਼ਬਦ ਪੜ੍ਹਦੇ ਨੇ ਤਾਂ ਲੋਕ ਆਖਦੇ ਨੇ ਕਿ ਇਹ ਕੌਣ ਕੂਕਦੇ ਹਨ, ਇਹ ਕੌਣ ਕੂਕੇ ਹਨ। ਇੱਥੋਂ ਕੂਕੇ ਸੰਗਿਆ ਪ੍ਰਸਿੱਧ ਹੋ ਗਈ ਔਰ ਦੋਵੇਂ ਨਾਂ ਨਾਮਧਾਰੀ ਪੰਥ ਵਾਸਤੇ ਸਤਿਗੁਰੂ ਜੀ ਨੇ ਇਹਦਾ ਨਾਂ ਨਾਮਧਾਰੀ ਸੰਤ ਖਾਲਸਾ। ਹੁਣ ਖਾਲਸਾ ਦੋ ਤਰ੍ਹਾਂ ਦਾ ਖਾਲਸਾ ਹੈ, ਇੱਕ ਖਾਲਸਾ ਹੈ ਜਿਹੜਾ ਮਲੇਸ਼ ਹੋ ਚੁੱਕਾ ਹੈ, ਉਹ ਆਪਣੀਆਂ ਪਹਿਲੀਆਂ ਰੀਤਾਂ ਤੋਂ ਵਿਛੜ ਚੁੱਕਾ ਹੈ ਔਰ ਬਰਤਾਨਵੀ ਤਾਜ ਪ੍ਰਤੀ ਆਪਣੀ ਵਫਾਦਾਰੀ ਵਿਅਕਤ ਕਰ ਚੁੱਕਾ ਹੈ। ਉਸ ਖਾਲਸੇ ਨੂੰ ਸਤਿਗੁਰੂ ਜੀ ਮਲੇਸ਼ ਖਾਲਸਾ ਕਹਿੰਦੇ ਨੇ ਕਿ ਉਹ ਆਪਣੇ ਚੰਦ ਸਵਾਰਥਾਂ ਬਦਲੇ, ਥੋੜੇ ਜੇ ਲੋਭ ਬਦਲੇ, ਆਪਣੇ ਕੌਮੀ ਸਵੈਮਾਨ ਨੂੰ ਜੇ ਜੀਵਾਂ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ਼ ਖਾਏ। ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਦੇ ਅਤਿਆਚਾਰੀ ਹਾਕਮਾਂ ਦੇ ਖਿਲਾਫ ਇਹ ਆਵਾਜ਼ ਬੁਲੰਦ ਕੀਤੀ ਸੀ ਔਰ ਬਾਬੇ ਕੇ ਬਾਬਰ ਕੇ ਦੋ, ਬਾਬਰ ਦੇ ਮੁਕਾਬਲੇ ਤੇ ਬਾਬੇ ਦਾ ਤਖ਼ਤ ਜਿਹੜਾ ਹੈ ਉਹ ਸੱਚਾ ਤਖ਼ਤ ਜਿਹੜਾ ਜਿਹਦਾ ਨਿਵਾਸ ਲੋਕਾਂ ਦੇ ਹਿਰਦਿਆਂ ਚ ਸੀ ਉਹ ਚੱਲਦਾ ਆ ਰਿਹਾ ਸੀ। ਔਰੰਗਜ਼ੇਬ ਤੇ ਇੱਕ ਉਹਦਾ ਭਰਾ ਦਾਰਾ ਸ਼ਿਕੋਹ ਦੋਵੇਂ ਆਪੋ ਆਪਣੇ ਤਰੀਕੇ ਨਾਲ ਦੁਨੀਆਂ ਦੇ ਵਿੱਚ ਵਿਚਰ ਰਹੇ ਨੇ। ਔਰੰਗਜ਼ੇਬ ਅਤਿਆਚਾਰੀ ਏ, ਦਾਰਾ ਸ਼ਿਕੋਹ ਪ੍ਰੇਮ ਪਿਆਰ ਦੇ ਢੰਗ ਨਾਲ ਚੱਲਦਾ ਹੈ, ਤਾਂ ਦਾਰਾ ਸ਼ਿਕੋਹ ਨੂੰ ਜਦੋਂ ਔਰੰਗਜ਼ੇਬ ਦੁਆਰਾ ਪਕੜ ਲਿਆ ਗਿਆ ਔਰ ਮੌਤ ਦੀ ਸਜ਼ਾ ਸੁਣਾਈ, ਉਸ ਤੋਂ ਬਾਅਦ ਸੂਫੀ ਸਰਮਦ ਬਹੁਤ ਵੱਡਾ ਸੂਫੀ ਫਕੀਰ ਸੀ, ਸੂਫੀਆਂ ਨੇ ਪੰਜਾਬ ਦੇ ਵਿੱਚ ਭਗਤੀ ਲਹਿਰ ਦੇ ਮੁਕਾਬਲੇ ਤੇ ਬਰਾਬਰ ਇੱਕ ਲਹਿਰ ਜਿਹੜੀ ਪ੍ਰੇਮ ਪਿਆਰ ਦੀ ਚਲਾਈ, ਉਸ ਸਰਮਦ ਨੂੰ ਸੂਫੀ ਸਰਮਦ ਨੂੰ ਜਦੋਂ ਮੌਤ ਦੀ ਸਜ਼ਾ ਔਰੰਗਜ਼ੇਬ ਨੇ ਸੁਣਾਈ ਤਾਂ ਉਹ ਕਹਿੰਦਾ ਹੈ ਕਿ ਸਰਮਦ ਤੂੰ ਤੇ ਕਹਿੰਦਾ ਸੈਂ ਕਿ ਤਖ਼ਤ ਦਾਰੇ ਨੂੰ ਮਿਲੇਗਾ, ਤਖ਼ਤ ਦਾਰੇ ਨੂੰ ਨਹੀਂ ਮਿਲਿਆ। ਉਹ ਕਹਿੰਦਾ ਇੱਕ ਤਖ਼ਤ ਉਹ ਹੈ ਜਿਹਦੇ ਤੇ ਤੇਰੇ ਵਰਗੇ ਬਾਦਸ਼ਾਹ ਬਹਿ ਜਾਂਦੇ ਨੇ ਆਪਣੇ ਢੰਗ ਨਾਲ, ਇੱਕ ਤਖ਼ਤ ਉਹ ਹੈ ਜਿਹੜਾ ਲੋਕਾਂ ਦੇ ਹਿਰਦਿਆਂ ਚ ਵੱਸਦਾ ਹੈ ਔਰ ਲੋਕਾਂ ਦੇ ਹਿਰਦਿਆਂ ਚ ਦਾਰਾ ਵਸੇਗਾ, ਔਰੰਗਜ਼ੇਬ ਤੂੰ ਨਹੀਂ ਵਸੇਗਾ। ਉੱਥੇ ਦਾਰੇ ਦੀ ਪ੍ਰੇਮ ਪਿਆਰ ਦੀ ਜਿਹੜੀ ਬਾਣੀ ਹੈ ਉਹ ਹੀ ਲੋਕ ਸੁਣਨਗੇ ਤੇ ਪੜਨਗੇ। ਦਾਰਾ ਸ਼ਿਕੋਹ ਨੇ ਫਾਰਸੀ ਚ ਉਪਨਿਸ਼ਦਾਂ ਦਾ ਬਹੁਤ ਸਾਰੇ ਹੋਰ ਹਿੰਦੂ ਗ੍ਰੰਥਾਂ ਦਾ ਆਪਣੇ ਸਮੇਂ ਚ ਅਨੁਵਾਦ ਕੀਤਾ, ਵਿਦਵਾਨ ਸੱਜਣ ਸੀ ਪਰ ਉਹ ਉਸ ਵੇਲੇ ਮਾਰਿਆ ਗਿਆ। ਤਾਂ ਇਹ ਦੋ ਤਖ਼ਤ, ਇੱਕ ਬਾਬੇ ਦਾ ਤਖ਼ਤ ਇੱਕ ਬਾਬਰ ਦਾ ਤਖ਼ਤ, ਨਾਲੋ ਨਾਲ ਚੱਲਦੇ ਆਉਂਦੇ ਸੀ। ਗੁਰੂ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਜਿੱਥੇ ਇੱਕ ਬੰਨੇ ਮਲਕਾ ਵਿਕਟੋਰੀਆ ਦਾ ਤਖ਼ਤ ਸੀ, ਪੰਜਾਬ ਦੇ ਵੱਡੇ ਵੱਡੇ ਲੋਕ ਸਰਦਾਰ, ਰਾਈਸ, ਰਜਵਾੜੇ, ਸ਼ਾਹੂਕਾਰ, ਸਾਮੰਤ, ਇਹ ਸਾਰੇ ਮਲਕਾ ਦੇ ਪ੍ਰਤੀ ਵਫ਼ਾਦਾਰ ਹੋ ਗਏ, ਉਹ ਮਲੇਸ਼ ਖਾਲਸਾ, ਔਰ ਜਿਨ੍ਹਾਂ ਨੂੰ ਇੱਕ ਅਕਾਲ ਪੁਰਖ ਤੇ ਆਪਣੇ ਸਤਿਗੁਰੂ ਦੇ ਲੜ ਲਾਇਆ, ਉਹ ਨਾਮਧਾਰੀ ਸੰਤ ਖਾਲਸਾ ਹੋ ਗਏ। ਚੱਕਰਵਰਤੀ ਜੀ ਇੱਕ ਥਾਂ ਤੇ ਲਿਖਦੇ ਨੇ ਕਿ ਜਦੋਂ ਮੜੀਆਂ ਗੌਰਾਂ ਢਾਉਣ ਦਾ ਟੱਲਿਆ ਤਾਂ ਸਾਰੇ ਲੋਕੀ ਆਖਦੇ ਇਹ ਕੂਕਿਆਂ ਦੀ ਕਾਰ, ਉਹ ਨਹੀਂ ਮੰਨਦੇ ਗੁਰੂ ਬਿਨ ਜਣੀ ਖਣੀ ਨੂੰ ਯਾਰ। ਉਹਨਾਂ ਦਾ ਮਿੱਤਰ ਇੱਕ ਇਕੱਲਾ ਸਤਿਗੁਰੂ ਹੈ। ਸਤਿਗੁਰ ਸਾਹਿਬ ਛੱਡ ਕੇ ਬੰਦੇ ਦੇ ਦਰਬਾਰ ਭੁੱਲ ਨਵਾਉਣਾ ਸੀ ਸੇ ਸਾਨੂੰ ਨਹੀਂ ਦਰਕਾਰ, ਕਿ ਉਹਨਾਂ ਦਾ ਸਿਰ ਤਾਂ ਉਹਨਾਂ ਦੇ ਸਤਿਗੁਰੂ ਦੇ ਅੱਗੇ ਝੁਕ ਸਕਦਾ, ਕਿਸੇ ਮਨੁੱਖ ਦੇ ਅੱਗੇ ਉਹਨਾਂ ਦਾ ਸਿਰ ਨਹੀਂ ਝੁਕ ਸਕਦਾ। ਤਾਂ ਸਤਿਗੁਰੂ ਜੀ ਨੇ ਜਿਸ ਢੰਗ ਦੇ ਨਾਲ ਉਸ ਵੇਲੇ ਮੁਰਦਾ ਹੋਈ ਸਿੱਖੀ ਨੂੰ ਫੇਰ ਸੁਰਜੀਤ ਕੀਤਾ, ਉਹਦਾ ਨਤੀਜਾ ਸੀ ਕਿ ਪਿੰਡਾਂ ਦੇ ਪਿੰਡ, ਇਲਾਕਿਆਂ ਦੇ ਇਲਾਕੇ, ਤਪਿਆਂ ਦੇ ਤਪੇ, ਪਰਗਣਿਆਂ ਦੇ ਪਰਗਣੇ, ਇਹ ਕੂਕੇ ਹੋ ਗਏ। ਸਰਕਾਰੀ ਰਿਕਾਰਡ ਵਿਚ ਦਰਜ ਹੈ ਕਿ ਮਲੇਰਕੋਟਲੇ ਸਿਆਲਕੋਟ ਜ਼ਿਲ੍ਹੇ ਦੇ ਵਿਚ 80,000 ਮਾਲਾ ਵੰਡੀਆਂ ਗਈਆਂ। ਇਹ ਇੱਕ ਸਾਲ ਚ ਵੰਡੀਆਂ ਗਈਆਂ ਜਾਂ 2 ਸਾਲਾਂ ਚ ਵੰਡੀਆਂ ਗਈਆਂ, ਇਹ ਵੇਰਵਾ ਤੇ ਦਰਜ ਨਹੀਂ। ਪਰ 80,000 ਮਾਲਾ ਵੰਡਣ ਦਾ ਮਤਲਬ ਇਹ ਵੇ ਕਿ ਨਾਮਧਾਰੀਆਂ ਦੀ ਸੰਖਿਆ ਹਜ਼ਾਰਾਂ ਵਿਚ ਸੀ। ਸਰਕਾਰੀ ਰਿਕਾਰਡ ਕਿਤੇ 2 ਲੱਖ ਲਿਖਦਾ, ਕਿਤੇ 3 ਲੱਖ ਲਿਖਦਾ। ਗਿਆਨੀ ਗਿਆਨ ਸਿੰਘ ਜੀ 7 ਲੱਖ ਲਿਖਦੇ ਨੇ। ਗਿਆਨੀ ਰਤਨ ਸਿੰਘ ਜੀ ਫਾਂਸੀ ਲੱਗਣ ਵੇਲੇ ਲੁਧਿਆਣੇ ਆਖਰੀ ਜਿਹੜਾ ਉਹਨਾਂ ਦਾ ਸੰਬੋਧਨ ਹੈ, ਉਹਦੇ ਵਿਚ ਜਦੋਂ ਅਧਿਕਾਰੀ ਉਹਨਾਂ ਨੂੰ ਪੁੱਛਦੇ ਨੇ ਕਿ ਤੁਹਾਡੀ ਸੰਖਿਆ ਕਿੰਨੀ ਹੈ, ਤਾਂ ਉਹ ਕਹਿੰਦੇ ਨੇ ਕਿ 10 ਲੱਖ। ਤਾਂ ਕੁਝ ਇਸ ਦਾ ਨਿਰਣਾ ਇਸ ਤਰ੍ਹਾਂ ਕਰਦੇ ਨੇ ਕਿ 3 ਲੱਖ ਦੇ ਕਰੀਬ ਉਹ ਨੇ ਜਿਹੜੇ ਤਿਆਰ ਬਰਤਿਆਰ ਗੁਰੂ ਦੀ ਰਹਿਤ ਮਰਿਆਦਾ ਚ ਨੇ, ਤੇ ਬਾਕੀ ਉਹ ਨੇ ਜਿਹੜੇ ਉਹਨਾਂ ਦੇ ਨਾਲ ਸਹਿਮਤ ਹੋ ਚੁੱਕੇ ਨੇ ਉਹਨਾਂ ਦੇ ਕਾਜ ਲਈ। ਪਰ ਫੇਰ ਵੀ ਉਸ ਵਕਤ ਜਦੋਂ ਸਮੁੱਚੇ ਪੰਜਾਬ ਦੀ ਜਨਸੰਖਿਆ 40 ਲੱਖ ਤੋਂ ਵੱਧ ਨਹੀਂ, ਔਰ ਉਹਨਾਂ 40 ਲੱਖ ਦੇ ਵਿਚ 56% ਦੇ ਕਰੀਬ ਮੁਸਲਮਾਨ ਨੇ, ਉਹਨਾਂ ਤੋਂ ਬਾਅਦ 33% ਦੇ ਕਰੀਬ ਹਿੰਦੂ ਨੇ, ਤਾਂ ਇਹਦਾ ਮਤਲਬ ਇਹ ਕਿ ਸਿੱਖ ਤਾਂ 11-12% ਹੀ ਨੇ ਉਸ 40 ਲੱਖ ਚੋਂ, ਤੇ ਉਦੋਂ 3 ਲੱਖ ਹੋਣਾ ਜਾਂ 7 ਲੱਖ ਹੋਣਾ ਸਤਿਗੁਰੂ ਜੀ ਦੇ ਤਪ ਤੇਜ ਦਾ, ਉਹਨਾਂ ਦੇ ਜਾਹੋ ਜਲਾਲ ਦਾ, ਕਿਉਂਕਿ ਉਹਨਾਂ ਨੇ ਉਸ ਵੇਲੇ ਜਿਹੜਾ ਇੱਕ ਖਲਾਅ ਪੈਦਾ ਹੋ ਗਿਆ, ਇੱਕ ਸਾਂਝਾ ਰਾਜ ਸੀ ਪੰਜਾਬੀਆਂ ਦਾ, 40 ਸਾਲ ਤੱਕ ਉਹ ਰਾਜ ਚੱਲਦਾ ਰਿਹਾ, 30-35 ਸਾਲ ਸਿੱਖ ਮਿਸਲਾਂ ਦਾ ਰਾਜ ਰਿਹਾ ਪੌਣੀ ਸਦੀ ਤੋਂ ਬਾਅਦ। ਫਿਰ ਜਦੋਂ ਅੰਗਰੇਜ਼ ਆਏ ਤਾਂ ਉਹਨਾਂ ਨੇ ਗੁਲਾਮੀ ਦਾ ਅਹਿਸਾਸ ਕਰਾਉਣ ਲਈ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਰਨਾਮੇ, ਇਹੋ ਜਿਹੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਜਿਹਦੇ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਵਿਚ ਵੀ ਵਾਧਾ ਹੋਇਆ ਤੇ ਉਹਨਾਂ ਦੀ ਮਾਨਸਿਕ ਅਵਸਥਾ ਨੂੰ ਵੀ ਸੱਟ ਵੱਜੀ। ਤਾਂ ਉਸ ਖਲਾ ਨੂੰ ਭਰਨ ਲਈ ਸਤਿਗੁਰੂ ਜੀ ਨੇ ਆਪਣਾ ਜਿਹੜਾ ਇਹ ਕਾਰਜ ਆਰੰਭਿਆ, ਜਿਹਨੂੰ ਲੋਕ ਬੋਲੀ ਚ ਕੂਕਾ ਲਹਿਰ ਕਹਿ ਦਿੱਤਾ ਜਾਂਦਾ ਹੈ, ਇਤਿਹਾਸਕਾਰਾਂ ਦੀ ਦ੍ਰਿਸ਼ਟੀ ਦੇ ਵਿਚ ਵੀ ਉਹਨੂੰ ਨਾਮਧਾਰੀ ਸੰਗਰਾਮ ਜਾਂ ਕੂਕਾ ਸੰਗਰਾਮ ਜਾਂ ਦੇਸ਼ ਦੀ ਸੁਤੰਤਰਤਾ ਵਾਸਤੇ ਜਿਹੜਾ ਇਹ ਅੰਦੋਲਨ ਚੱਲਿਆ, ਸਤਿਗੁਰੂ ਜੀ ਦੀ ਆਪਣੀ ਮਿਕਨਾਤੀਸੀ ਸ਼ਖਸੀਅਤ, ਉਹਦਾ ਇਹ ਐਸਾ ਅਸਰ ਸੀ ਕਿ ਜਿਹੜਾ ਇੱਕ ਵਾਰ ਦਰਸ਼ਨ ਕਰ ਲੈਂਦਾ ਉਹ ਮੋਹਿਆ ਜਾਂਦਾ ਹੈ। ਔਰ ਸਤਿਗੁਰੂ ਜੀ ਦੇ ਇੱਕ ਵਾਰ ਨੂਰਾਨੀ ਝਲਕ ਉਹਨਾਂ ਦੀ ਪਾਉਣ ਤੋਂ ਬਾਅਦ ਵੱਡੇ ਤੋਂ ਵੱਡੇ ਜਿਹੜੇ ਪਾਪੀ, ਅਪਰਾਧੀ, ਨਿੰਦਕ, ਬਖੀਲੀ ਕਰਨ ਵਾਲੇ, ਉਹ ਸਾਰੇ ਦੇ ਸਾਰੇ ਉਹਨਾਂ ਦਾ ਹਿਰਦੇ ਪਰਿਵਰਤਨ ਹੋ ਜਾਂਦਾ ਹੈ ਔਰ ਉਹ ਦੇਵਤਾ ਸਰੂਪ ਮਨੁੱਖ ਬਣ ਜਾਂਦੇ ਨੇ। ਇਹ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਵੱਡੇ ਕਾਰਜ ਜਿਹੜੇ ਆਪ ਜੀ ਦੁਆਰਾ ਆਰੰਭੇ ਗਏ, ਔਰ ਗੁਰਮਤ ਦਾ ਪ੍ਰਚਾਰ ਕੀਤਾ ਗਿਆ, ਸਿੱਖੀ ਅਲੋਪ ਹੋ ਚੁੱਕੀ ਸੀ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸੰਤੋਖ ਕੇ ਧਰਮਸ਼ਾਲਾਵਾਂ ਦੇ ਆਲਿਆਂ ਦੇ ਵਿਚ ਬੰਦ ਕਰ ਦਿੱਤੀਆਂ ਗਈਆਂ ਸਨ, ਧਰਮਸ਼ਾਲਾ ਦਾ ਬੂਹਾ ਕਦੇ ਕੋਈ ਖੋਲਦਾ ਨਹੀਂ ਸੀ। ਸਤਿਗੁਰੂ ਜੀ ਨੇ ਪ੍ਰਚਾਰ ਦੌਰੇ ਕਰਨੇ, ਹਰ ਪਿੰਡ ਤੇ ਜਾ ਕੇ ਪੁੱਛਣਾ ਧਰਮਸ਼ਾਲਾ ਕਿੱਥੇ ਹੈ, ਫੇਰ ਉੱਥੇ ਜਾ ਕੇ ਬੜੇ ਅਦਬ ਸਤਿਕਾਰ ਨਾਲ ਕਈ ਵਾਰ ਉਹ ਆਪਣੇ ਦਸਤਾਰਿਆਂ ਦੇ ਨਾਲ ਵੀ ਉਹ ਬੀੜਾਂ ਦੇ ਉੱਤੇ ਜਿਹੜੀ ਗਰਦ ਜਾਂ ਇਸ ਤਰ੍ਹਾਂ ਦਾ ਸੀ ਉਹ ਝਾੜ ਪੂੰਝ ਕਰਕੇ, ਸਾਫ਼ ਸਫਾਈ ਕਰਕੇ, ਰੁਮਾਲੇ ਬਸਤਰ ਧੁਆ ਕੇ, ਪੀੜੇ ਸਾਹਿਬ ਸਾਰੇ ਸੋਧ ਕੇ ਦੁਬਾਰਾ ਉਹਨਾਂ ਦਾ ਪ੍ਰਕਾਸ਼ ਕੀਤਾ ਔਰ ਇੱਕ ਇੱਕ ਗ੍ਰੰਥੀ ਸਿੰਘ ਹਰ ਪਿੰਡ ਦੇ ਵਿੱਚ ਔਰ ਇੱਕ ਸੰਗਠਨ ਸ਼ਕਤੀ ਜਿਹੜੀ ਸੀ ਉਹਦੇ ਬਲ ਦੇ ਨਾਲ ਇਹ ਕੂਕਾ ਸੰਗਰਾਮ ਦਿਨਾਂ ਵਿੱਚ ਫੈਲ ਗਿਆ। ਸੂਬੇ ਬਣਾ ਦਿੱਤੇ ਗਏ, ਸੂਬੇ ਕੀਨੇ 22 ਤਿੰਨ ਅਕਬਰ ਸਾਹ ਨਿਆਈ ਤਿੰਨ ਕੀ ਜ਼ੁਬਾਨ ਮੈਂ ਤਸੀਰ ਥਾਈ ਵੈਸ ਹੀ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਬਾਦਸ਼ਾਹ ਅਕਬਰ ਨੇ ਆਪਣੇ ਸਮੇਂ ਹਿੰਦੁਸਤਾਨ ਵਿੱਚ 22 ਸੂਬੇ ਥਾਪੇ, ਸਤਿਗੁਰੂ ਜੀ ਨੇ ਪੰਜਾਬ ਦੇ ਵਿੱਚ ਉਹ ਪੰਜਾਬ ਅਟਕ ਤੋਂ ਲੈ ਕੇ ਜਮਨਾ ਤੱਕ ਦਾ ਪੰਜਾਬ ਹੈ, ਅੱਜ ਵਾਲਾ ਚਿੜੀ ਦੇ ਪਹੁੰਚਿਆ ਜਿੰਨਾ ਪੰਜਾਬ ਨਹੀਂ, ਉਹ ਇੱਕ ਵੱਡਾ ਪੰਜਾਬ ਹੈ ਜਿਹਦੇ ਹੁਣ ਵਾਲੇ ਪੰਜਾਬ ਤੋਂ ਤਾਂ 5 ਗੁਣਾ ਜਾਂ 7 ਗੁਣਾ ਵੱਡਾ ਅਸੀਂ ਕਹਿ ਸਕਦੇ ਹਾਂ। ਉਹਦੇ ਚ 22 ਸੂਬੇ ਥਾਪ ਦਿੱਤੇ ਔਰ ਉਹਨਾਂ ਸੂਬਿਆਂ ਦੇ ਜੁੰਮੇ ਵੱਖ ਵੱਖ ਇਲਾਕੇ ਲਾ ਦਿੱਤੇ, ਪਿੰਡਾਂ ਦੇ ਵਿੱਚ ਜਥੇਦਾਰ, ਤਪਿਆਂ ਦੇ ਵਿੱਚ ਆਗੂ, ਪੂਰਾ ਇੱਕ ਸੰਗਠਨ ਦਾ ਢਾਂਚਾ ਜਿਹੜਾ ਸਤਿਗੁਰੂ ਜੀ ਨੇ ਆਰੰਭ ਕਰ ਦਿੱਤਾ। ਸਤਿਗੁਰੂ ਜੀ ਦਾ ਜਦੋਂ ਗੁਰੂ ਬਾਲਕ ਸਿੰਘ ਜੀ ਨਾਲ 1841 ਵਿੱਚ ਮੇਲ ਹੁੰਦਾ ਹੈ ਤਾਂ ਗੁਰੂ ਬਾਲਕ ਸਿੰਘ ਜੀ ਉਦੋਂ ਹੀ ਕਹਿੰਦੇ ਨੇ ਆਪ ਭੈਣੀ ਸਾਹਿਬ ਕੋ ਜਾਵੋ, ਛੋੜ ਨੌਕਰੀ ਦੇਗ ਚਲਾਵੋ ਕਿ ਹੋੜੇ ਛੱਡ ਦਿਓ। ਉਹਨਾਂ ਨੇ ਦੱਸਿਆ ਕਿ ਅੰਗਰੇਜ਼ ਗਿੱਧ ਦ੍ਰਿਸ਼ਟੀ ਲਾਈ ਬੈਠਾ ਹੈ ਪੰਜਾਬ ਤੇ, ਬਹੁਤ ਛੇਤੀ ਉਹਦਾ ਕਬਜ਼ਾ ਹੋਣ ਵਾਲਾ ਹੈ ਔਰ ਉਸ ਵੇਲੇ ਦਾ ਮੁਕਾਬਲਾ ਜੇ ਕੋਈ ਕਰ ਸਕਦਾ ਹੈ ਤਾਂ ਉਹ ਤੁਸੀਂ ਸਾਨੂੰ ਨਜ਼ਰ ਆ ਰਹੇ ਹੋ ਔਰ ਉਹ ਕਾਰਜ ਆਪਣਾ ਸੰਭਾਲੋ। ਤੇ ਅਟਕ ਤੋਂ ਪਾਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਲੋਪ ਹੋ ਰਹੀ ਸਿੱਖੀ ਨੂੰ ਫਿਰ ਦੁਬਾਰਾ ਸੁਰਜੀਤ ਕਰਨ ਦਾ ਕਾਰਜ ਆਪ ਜੀ ਨੇ ਸੰਭਾਲਣਾ ਹੈ ਤਾਂ ਸਤਿਗੁਰੂ ਜੀ ਆਏ ਇੱਥੇ। ਉਹਨਾਂ ਨੇ ਸ੍ਰੀ ਭੈਣੀ ਸਾਹਿਬ ਵਿਖੇ 12 ਅਪ੍ਰੈਲ 1857 ਈਸਵੀ ਨੂੰ ਇੱਕ ਸਫੈਦ ਝੰਡਾ ਚੁਲਾ ਕੇ ਆਪਣੀ ਪ੍ਰਭੂ ਸੱਤਾ ਦਾ ਐਲਾਨ ਵੀ ਕਰ ਦਿੱਤਾ ਕਿ ਅਸੀਂ ਫਰੰਗੀਆਂ ਦੇ ਤਾਬੇ ਨਹੀਂ ਔਰ 5 ਸਿੰਘਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਫੇਰ ਦੁਬਾਰਾ ਉਸ ਪ੍ਰਾਤਨ ਸਿੱਖੀ ਨੂੰ ਰੋਹ ਰੀਤ ਨੂੰ ਜਿਹੜਾ ਚਾਲੂ ਕਰ ਦਿੱਤਾ। ਇਤਿਹਾਸਕਾਰ ਕਪੂਰ ਸਿੰਘ ਸਪਤ ਸ਼੍ਰੇਣੀ ਕਿਤਾਬ ਵਿੱਚ ਬਾਬਾ ਰਾਮ ਸਿੰਘ ਕੂਕਾ ਲੇਖ ਕੇ ਲਿਖਦੇ ਨੇ ਕਿ ਜਿਸ ਸਮੇਂ ਕੂਕਿਆਂ ਨੇ ਵੱਡੀ ਪੱਧਰ ਤੇ ਸਿੱਖੀ ਪ੍ਰਚਾਰ ਆਰੰਭਿਆ, ਜਿਸ ਸਮੇਂ ਕੂਕਿਆਂ ਨੇ ਵੱਡੀ ਪੱਧਰ ਤੇ ਮਾਨਤਾ ਦੇ ਪੁਰਾਣੇ ਕੇਂਦਰਾਂ ਤੇ ਹਮਲਾ ਕਰਕੇ ਲੋਕਾਂ ਨੂੰ ਦੱਸਿਆ ਕਿ ਇਹਨਾਂ ਦੇ ਵਿੱਚ ਕੋਈ ਕਿਸੇ ਕਿਸਮ ਦੀ ਵੀ ਦਰਗਾਹੀ ਤਾਕਤ ਨਹੀਂ, ਕੋਈ ਸ਼ਕਤੀ ਨਹੀਂ, ਤਾਂ ਉਦੋਂ ਇਸ ਤਰ੍ਹਾਂ ਪ੍ਰਗਟ ਹੋ ਰਿਹਾ ਸੀ ਕਿ ਪਹਿਲੇ 10 ਗੁਰੂਆਂ ਦੀ ਜਿਹੜੀ ਜੋਤ ਹੈ ਉਹ ਇਸ ਵੇਲੇ ਭੈਣੀ ਸਾਹਿਬ ਵਿੱਚ ਬਿਰਾਜ ਰਹੀ ਹੈ। ਇਹ ਸਰਦਾਰ ਕਪੂਰ ਸਿੰਘ ICS ਆਪਣੀ ਉਸ ਪ੍ਰਸਿੱਧ ਰਚਨਾ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਔਰ ਇਸੇ ਕਰਕੇ ਪੰਜਾਬ ਦੇ ਪਿੰਡਾਂ ਦੇ ਪਿੰਡ ਔਰ ਕਬੀਲਿਆਂ ਦੇ ਕਬੀਲੇ ਜੇ ਸੰਧਾਂ ਵਾਲੀਏ ਸਰਦਾਰ ਨੇ ਅੰਮ੍ਰਿਤਸਰ ਤੇ ਤਾਂ ਉਹ ਸਤਿਗੁਰੂ ਜੀ ਦਾ ਦਰਸ਼ਨ ਕਰਨ ਅੰਮ੍ਰਿਤਸਰ ਦੀ ਦੀਪਮਾਲਾ ਤੇ ਜਾਂਦੇ ਨੇ। ਜੇ ਸਰਦਾਰ ਹਰੀ ਸਿੰਘ ਨਲੂਆ ਦਾ ਪੁੱਤਰ ਜਾਂ ਉਹਨਾਂ ਦਾ ਭਤੀਜਾ ਜੇ ਕਰਨਲ ਮੀਆਂ ਸਿੰਘ ਦਾ ਪੁੱਤਰ ਕਰਨਲ ਤਾਰਾ ਸਿੰਘ ਦਾ ਅਜੀਤਨ ਉਹ ਸਾਰੇ ਦੇ ਸਾਰੇ ਵੱਡੇ ਵੱਡੇ ਸਿੱਖ ਸਰਦਾਰ ਨੇ ਜਿਹੜੇ ਉਸ ਵੇਲੇ ਦੇ ਉਸ ਸਤਿਗੁਰੂ ਜੀ ਦੇ ਦਰਬਾਰ ਵਿੱਚ ਆ ਕੇ ਸਿਜਦਾ ਕਰ ਰਹੇ ਨੇ। ਇੱਥੋਂ ਤੱਕ ਕਿ ਅੰਗਰੇਜ਼ ਇਹ ਸਮਝਣ ਲੱਗ ਪਏ ਕਿ ਮਹਾਰਾਜਾ ਪਟਿਆਲਾ ਵੀ ਕਿਸੇ ਵੇਲੇ ਕੂਕਿਆਂ 'ਚ ਸ਼ਾਮਲ ਹੋ ਸਕਦਾ ਹੈ। ਸਰਕਾਰੀ ਰਿਕਾਰਡ 'ਚ ਲਿਖਿਆ ਕਿਉਂਕਿ ਜਦੋਂ ਸਰਦਾਰ ਮੰਗਲ ਸਿੰਘ ਕੂਕਾ ਬਣਦਾ ਹੈ ਤੇ ਸਰਦਾਰ ਮੰਗਲ ਸਿੰਘ ਬਿਸ਼ਨਪੁਰੇ ਦਾ ਵੀ ਸੀ, ਦਰਾਏ ਦੇ ਕੋਲ ਉਹਨਾਂ ਦਾ ਪਿੰਡ ਸੀ ਬਿਸ਼ਨਪੁਰਾ, ਕੁਝ ਪਿੰਡ ਉਹਨਾਂ ਦੇ ਹੋਰ ਵੀ ਸੀ ਔਰ ਉਹ ਮਹਾਰਾਜਾ ਦੇ ਬਹੁਤ ਨੇੜੇ ਦੇ ਸੰਬੰਧੀ ਸਨ, ਨਿਕਟ ਸੰਬੰਧੀ ਉਹਨਾਂ ਦੇ ਰਿਕਾਰਡ 'ਚ ਜ਼ਿਕਰ ਆਉਂਦਾ। ਤਾਂ ਬਹੁਵਾਲ ਜੀ ਵੀ ਇਸ ਤਰ੍ਹਾਂ ਲਿਖਦੇ ਨੇ ਕਿ ਜਦੋਂ ਬਾਬਾ ਕਾਹਨ ਸਿੰਘ ਸੂਬਾ ਪਟਿਆਲਾ 'ਚ ਜਾ ਕੇ ਉੱਥੇ ਭਜਨ ਦੱਸਦੇ ਨੇ, ਸ਼ਿਕਲੀਗਰਾਂ ਦੇ ਮਹੱਲੇ 'ਚ ਉਹ ਟਿਕੇ ਨੇ, ਬਹੁਤ ਸਾਰੇ ਸ਼ਿਕਲੀਗਰ ਸਿੰਘ ਸੱਜ ਗਏ ਨੇ, ਨਾਮਧਾਰੀ ਬਣ ਗਏ ਨੇ, ਤਾਂ ਉਸ ਸਮੇਂ ਮਹਾਰਾਜਾ ਪਟਿਆਲਾ ਵੀ ਆਪਣਾ ਇੱਕ ਕਾਸ ਦੋਨਾਂ ਸਿੰਘਾਂ ਕੋਲ ਭੇਜਦਾ ਹੈ ਕਿ ਤੁਸੀਂ ਕਿਸੇ ਤਰ੍ਹਾਂ ਕਿਰਪਾ ਕਰੋ ਔਰ ਮੇਰੇ ਕੋਲ ਵੀ ਆਓ, ਮੇਰਾ ਵੀ ਉਧਾਰ ਕਰੋ। ਤਾਂ ਫਿਰ ਜਦੋਂ ਕੋਈ ਸਿੰਘ ਜਾਂਦਾ ਹੈ ਉਦੋਂ ਉਹ ਥੋੜਾ ਜਿਹਾ ਇਹ ਝਿਜਕ ਮਹਿਸੂਸ ਕਰਦੇ ਨੇ ਕਿ ਰਾਜ ਫਰੰਗੀ ਦਾ ਹੈ, ਫਰੰਗੀ ਸਖਤ ਸੀ ਔਰ ਉਹ ਆਪਣੀ ਸਰਕਾਰ ਦੇ ਖਿਲਾਫ਼ ਚੱਲਣ ਵਾਲਿਆਂ ਦੇ ਨਾਲ ਕਿਸ ਤਰ੍ਹਾਂ ਡੀਲ ਕਰਦਾ ਹੈ। ਇਹਦਾ ਵੇਰਵਾ ਸਤਿਗੁਰੂ ਜੀ ਇੱਕ ਪੱਤਰ ਵਿੱਚ ਗੁਰੂ ਹਰੀ ਸਿੰਘ ਜੀ ਨੂੰ ਕਹਿੰਦੇ ਨੇ ਕਿ ਭਾਈ ਤੂੰ ਕਰੀ ਚੱਲ ਜਿਸ ਤਰ੍ਹਾਂ ਇਹ ਤੈਨੂੰ ਕਰਨ ਦਿੰਦੇ ਨੇ ਜਿੰਨਾ ਕੁ ਤੇਰਾ ਵਾਹ ਲੱਗਦਾ ਹੈ, ਕਿਉਂਕਿ ਤੇਰੇ ਸਿਰ ਤੇ ਟੁੰਡ ਮੁੰਡ ਬਣਿਆ ਹੋਇਆ ਹੈ। ਅਸੀਂ ਐਸ ਜਿਹੜਾ ਜਨਮ ਦਿਨ ਪਾਤਸ਼ਾਹ ਜੀ ਦਾ ਉਹਨਾਂ ਦਾ ਪ੍ਰਕਾਸ਼ ਪੁਰਬ ਆਵੇਗਾ ਉਹਦੇ ਤੋਂ 200 ਸਾਲਾਂ ਸਤਿਗੁਰੂ ਹਰੀ ਸਿੰਘ ਜੀ ਦਾ
ਉਹ ਸਾਡਾ ਪੰਥ ਸਤਿਗੁਰੂ ਜੀ ਦੀ ਕਿਰਪਾ ਨਾਲ ਅਗਲਾ ਸਾਰਾ ਸਾਲ ਜਿਹੜਾ ਉਹ ਚੱਲੇਗੀ ਉਹਨਾਂ ਦੀ 200 ਸਾਲਾਂ ਸ਼ਤਾਬਦੀ। ਤਾਂ ਉਹ ਗੁਰੂ ਹਰੀ ਸਿੰਘ ਜੀ ਨੂੰ ਕਹਿੰਦੇ ਨੇ ਕਿ ਇਹ ਉਹ ਨੇ ਫਰੰਗੀ ਜਿਨ੍ਹਾਂ ਨੇ 14ਵੇਂ ਮੇਖਾਂ ਗੱਡ ਗੱਡ ਕੇ ਲੋਕ ਮਾਰੇ ਹਨ, ਅਤਿਆਚਾਰੀ ਨੇ, ਬੜੇ ਸਖਤ ਨੇ, ਇਸ ਲਈ ਇਹਨਾਂ ਦੇ ਨਾਲ ਕਿਸ ਢੰਗ ਨਾਲ ਨਿਬੜਨਾ ਹੈ ਇਹ ਤੁਸੀਂ ਆਪਣੇ ਤਰੀਕੇ ਨਾਲ ਸੋਚ ਵਿਚਾਰ ਕੇ ਪੰਥ ਨੂੰ ਵੀ ਆਪਣੇ ਨੂੰ ਮਹਿਫੂਜ਼ ਰੱਖਣਾ ਹੈ ਔਰ ਸਾਡੀ ਜਿਹੜੀ ਪਰੰਪਰਾ ਹੈ ਗੁਰਸਿੱਖੀ ਦੀ ਉਹਨੂੰ ਵੀ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਆਲੇ ਦੁਆਲੇ ਉਹਦਾ ਪ੍ਰਚਾਰ ਪ੍ਰਸਾਰ ਹਰ ਤਰੀਕੇ ਨਾਲ ਕਰਦੇ ਜਾਣਾ ਹੈ। ਇਸ ਲਈ ਸਤਿਗੁਰੂ ਜੀ ਦੇ ਮਿਸ਼ਨ ਤੋਂ ਅੰਗਰੇਜ਼ ਭੈ ਪੀ ਤੇ ਇਸ ਲਈ ਹੋ ਰਹੇ ਨੇ ਕਿ ਜਿਹੜੀ ਲੋਕ ਸ਼ਕਤੀ ਸਤਿਗੁਰੂ ਜੀ ਦੇ ਚਾਰ ਚਫੇਰੇ ਲਾਮਬੰਦ ਹੋ ਰਹੀ ਹੈ ਉਹ ਲੱਖਾਂ ਦੀ ਗਿਣਤੀ ਵਿੱਚ ਔਰ ਉਹ ਹਰ ਵਰਗ ਵਿੱਚੋਂ ਨੇ, ਉਹ ਕਿਸਾਨ ਨੇ, ਉਹ ਦਸਤਕਾਰ ਨੇ, ਉਹ ਪੁਰਾਣੇ ਸੈਨਿਕ ਨੇ, ਉਹ ਛੋਟੇ ਮੋਟੇ ਕਾਰੋਬਾਰ ਕਰਨ ਵਾਲੇ ਨੇ, ਦੁਕਾਨਦਾਰ ਨੇ, ਉਹ ਹਰ ਤਰ੍ਹਾਂ ਦੇ ਲੋਕ ਸਤਿਗੁਰੂ ਜੀ ਦੇ ਉਹਨਾਂ ਦੀ ਸ਼ਖਸੀਅਤ ਦੇ ਅਸਰ ਦੇ ਵਿੱਚ ਆ ਕੇ ਉਹ ਨਾਮਧਾਰੀ ਬਣ ਰਹੇ ਨੇ। ਇਸ ਲਈ ਵੇਲਾ ਵਿਹਾਰ ਚੁੱਕੀਆਂ ਰਸਮਾਂ ਦਾ ਉਹਨਾਂ ਨੇ ਵਿਰੋਧ ਕੀਤਾ। ਪਹਿਲਾਂ ਵੇਦ ਰੀਤੀ ਦੇ ਨਾਲ ਜਿਹੜੇ ਵਿਆਹ ਬ੍ਰਾਹਮਣ ਭਾਈਚਾਰੇ ਦੁਆਰਾ ਕੀਤੇ ਜਾਂਦੇ ਸੀ ਉਹਦੇ ਚ ਰਾਹੂ ਕੇਤੂ ਪੰਕਜ ਪੰਚਕਾਂ ਤੇ ਹੋਰ ਬਹੁਤ ਕੁਛ ਇਸ ਤਰ੍ਹਾਂ ਦਾ ਸੀ ਕਿ ਆਮ ਆਦਮੀ ਬੇਬਸੀ ਮਹਿਸੂਸ ਕਰਦਾ ਸੀ। ਸਤਿਗੁਰੂ ਜੀ ਨੇ ਮਾਈਆਂ ਨੂੰ ਅੰਮ੍ਰਿਤ ਵੀ ਛਕਾਇਆ ਸਿਆੜ ਪਿੰਡ ਵਿਚ 1 ਜੂਨ 1863 ਈਸਵੀ ਨੂੰ ਤੇ 3 ਜੂਨ 1863 ਈਸਵੀ ਨੂੰ ਖੋਟੇ ਪਿੰਡ ਦੇ ਵਿਚ ਆਨੰਦ ਕਾਰਜਾਂ ਦੀ ਜਿਹੜੀ ਮਰਿਆਦਾ ਗੁਰਮਤ ਦੇ ਅਨੁਸਾਰ ਗੁਰਮਤ ਆਨੰਦ ਕਾਰਜ ਉਹ ਪਹਿਲੀ ਵਾਰ ਅੰਮ੍ਰਿਤ ਮਾਈਆਂ ਨੂੰ ਦੂਆ ਆਨੰਦ ਕਾਰਜ ਇਹ ਭਾਈ ਹਰਨਾਮ ਸਿੰਘ ਬਗਲੀ ਵਾਲਾ ਲਿਖਦੇ ਨੇ ਕਿ ਇਹ ਪਹਿਲੀ ਵਾਰ ਸਤਿਗੁਰੂ ਰਾਮ ਸਿੰਘ ਜੀ ਨੇ ਕੀਤੇ, ਇਸ ਤੋਂ ਪਹਿਲਾਂ ਕਿਸੇ ਗੁਰੂ ਸਾਹਿਬਾਨ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ। ਤੇ ਆਨੰਦ ਕਾਰਜ ਨੂੰ ਵੀ ਬਗਾਵਤ ਦਾ ਰੂਪ ਦੇ ਕੇ ਸਤਿਗੁਰੂ ਜੀ ਨੂੰ 3 ਸਾਲ ਲਈ ਸ੍ਰੀ ਭੈਣੀ ਸਾਹਿਬ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ, ਸਰਕਾਰੀ ਆਗਿਆ ਤੋਂ ਬਿਨਾਂ ਇੱਥੇ ਨਜ਼ਰਬੰਦ ਰੱਖਿਆ ਔਰ ਉਹ ਨਜ਼ਰਬੰਦੀ ਦਾ ਗੁੱਸਾ ਕੱਢਣ ਵਾਸਤੇ ਇਨਾਮਧਾਰੀ ਸਿੰਘਾਂ ਨੇ ਉਸ ਵੇਲੇ ਜਿਹੜੇ ਬਹੁਤ ਸਾਰੇ ਮਾਨਤਾ ਦੇ ਪੁਰਾਣੇ ਕੇਂਦਰ ਸੀ ਉਹਨਾਂ ਤੇ ਹਮਲੇ ਬੋਲੇ, ਕਿਤੇ ਰਾਤ ਬੋਲੇ ਕਿਤੇ ਦਿਨੇ ਬੋਲੇ ਔਰ ਸਰਕਾਰੀ ਰਿਕਾਰਡ ਦੇ ਵਿੱਚ ਬਹੁਤ ਸਾਰੇ ਕੂਕਿਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਉਸ ਵੇਲੇ ਸਜ਼ਾਵਾਂ ਹੋਈਆਂ, ਜਿਨ੍ਹਾਂ ਤੇ ਮੁਕੱਦਮੇ ਚੱਲੇ ਔਰ ਉਹਨਾਂ ਨੇ ਕੈਦਾਂ ਕੱਟੀਆਂ, ਜੁਰਮਾਨੇ ਭੁਗਤੇ। ਇਸ ਤੋਂ ਬਾਅਦ ਫਿਰ ਜਦੋਂ ਆਨੰਦਪੁਰ ਸਾਹਿਬ ਸਤਿਗੁਰੂ ਜੀ ਜਾਂਦੇ ਨੇ ਤਾਂ ਅਧਿਕਾਰੀ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ, ਉਹਨਾਂ ਦੇ ਮਿਸ਼ਨ ਬਾਰੇ ਜਾਣਕਾਰੀ ਹਾਸਲ ਕਰਦੇ ਨੇ ਤਾਂ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਗੁਰੂ ਰਾਮ ਸਿੰਘ ਕੋਈ ਸਧਾਰਨ ਸਾਧੂ ਜਾਂ ਫਕੀਰ ਨਹੀਂ ਬਲਕਿ ਉਹਨਾਂ ਦੇ ਪਾਤਸ਼ਾਹੀ ਤੌਰ ਤਰੀਕੇ ਨੇ ਔਰ ਉਹ ਤੁਹਾਨੂੰ ਜਦੋਂ ਮਿਲਦੇ ਨੇ ਇਸ ਤਰ੍ਹਾਂ ਮਿਲਦੇ ਨੇ ਜਦੋਂ ਕੋਈ ਇੱਕ ਇਲਾਕੇ ਦਾ ਕੋਈ ਪਾਤਸ਼ਾਹ ਕਿਸੇ ਦੂਜੇ ਇਲਾਕੇ ਦੇ ਪਾਤਸ਼ਾਹ ਕੋਲ ਜਾਂਦਾ ਹੈ। ਵੈਸੇ ਤੇ ਸਤਿਗੁਰ ਸੱਚਾ ਪਾਤਸ਼ਾਹ ਸਿੱਖਾਂ ਦੇ ਵਿੱਚ ਗੁਰੂ ਨਾਨਕ ਦੇਵ ਤੋਂ ਹੀ ਲੈ ਕੇ ਇਹ ਪਰੰਪਰਾ ਚੱਲੀ ਆ ਰਹੀ ਹੈ ਕਿਉਂਕਿ ਉਹ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਸੱਚਾ ਪਾਤਸ਼ਾਹ ਨਹੀਂ ਮੰਨਦੇ। ਜਦੋਂ 6ਵੇਂ ਪਾਤਸ਼ਾਹ ਇੱਕ ਵਾਰ ਕਿਤੇ ਆਪਣਾ ਕਿਆਮ ਕਰ ਰਹੇ ਨੇ, ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਤਾਂ ਉਸ ਵੇਲੇ ਮੁਗਲ ਬਾਦਸ਼ਾਹ ਜਹਾਂਗੀਰ ਨੇੜੇ ਤੇੜੇ ਉਹਦਾ ਵੀ ਕੈਂਪ ਲੱਗਾ ਹੈ ਤਾਂ ਇੱਕ ਘਾਈ ਸਿੱਖ ਹੈ ਜਿਹੜਾ ਸਾਰਾ ਦਿਨ ਘਾਹ ਖੋਦਦਾ ਪਹਿਲੇ ਪੈਰ, ਉਹ ਘਾਹ ਵੇਚ ਕੇ ਬਾਜ਼ਾਰ ਚ 2 ਪੈਸੇ ਕਮਾਉਂਦਾ ਹੈ ਔਰ ਉਹਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਇੱਥੇ ਟਿਕੇ ਹੋਏ ਨੇ, ਮੈਂ ਦਰਸ਼ਨ ਕਰਾਂ। ਸਤਿਗੁਰੂ ਜੀ ਬਾਦਸ਼ਾਹ ਦੇ ਕੈਂਪ ਦੇ ਨੇੜੇ ਤੇੜੇ ਹੀ ਉਹਨਾਂ ਦਾ ਡੇਰਾ, ਉਹ ਜਦੋਂ ਜਾਂਦਾ ਉੱਥੇ ਪੁੱਛਦਾ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਉਹ ਉਹਨੂੰ ਲੈ ਕੇ ਜਿਹੜੇ ਪਿਆਦੇ ਨੇ ਬਾਦਸ਼ਾਹ ਕੋਲ ਲੈ ਜਾਂਦੇ ਨੇ, ਉਹ ਜਾ ਕੇ ਆਪਣਾ ਟਕਾ ਰੱਖ ਕੇ ਮੱਥਾ ਟੇਕਦਾ। ਬਾਦਸ਼ਾਹ ਵੇਖਦਾ, ਉਹ ਆਂਦਾ ਦੱਸੋ ਮੈਂ ਕੀ ਖਿਦਮਤ ਕਰ ਸਕਦਾ ਤੁਹਾਡੀ। ਉਹ ਕਹਿੰਦਾ, ਉਹ ਕਹਿੰਦੇ ਨੇ ਜੀ ਮੁਕਤੀ ਦਿਓ। ਉਹ ਚੱਕਰ ਚ ਪੈ ਗਿਆ ਬਾਦਸ਼ਾਹ। ਉਹ ਕਹਿੰਦਾ ਕਿਸੇ ਇਲਾਕੇ ਦਾ ਪਟਾ ਲਿਖਾ ਲੈ, 1 ਪਿੰਡ 2 ਪਿੰਡ ਲੈ ਲੈ ਮੈਥੋਂ, ਹੋਰ ਕੋਈ ਆਖੇ ਤਾਂ ਕੋਈ ਰਾਜ ਦਰਬਾਰ ਚ ਨਿਯੁਕਤੀ ਕਰਵਾਉਣੀ ਹੈ ਤਾਂ ਉਹ ਕਰਵਾ ਲੈ, ਮੈਂ ਕਰ ਸਕਦਾ, ਪਰ ਇਹ ਮੁਕਤੀ ਇਹ ਮੇਰੇ ਵੱਸ ਦਾ ਨਹੀਂ, ਮੁਕਤੀ ਮੈਂ ਨਹੀਂ ਦੇ ਸਕਦਾ। ਉਹ ਕਹਿਣ ਲੱਗਾ ਫਿਰ ਦੁਬਾਰਾ ਸਿੱਖਾਂ ਦਾ, ਜੀ ਤੁਸੀਂ ਸੱਚੇ ਪਾਤਸ਼ਾਹ ਨਹੀਂ? ਉਹ ਫਿਰ ਸਮਝ ਗਿਆ, ਉਹ ਆਂਦਾ ਠੀਕ, ਉਹਨਾਂ ਦਾ ਕੈਂਪ ਅੱਗੇ ਵੇ, उन्हें सतगुरु जी वाल इशारा किया, सिख ने अपना टका चुकया और सतगुरु जी दे दरबार च गया और उथे जाके मथा टेकया। सतगुरु जी ने खुशियां बख्शियां और वो सिख निहाल होया। ए एक सिख दा ते गुरु दा रिश्ता जिस ढंग नाले चलिया आउंदा सी, ओ सतगुरु राम सिंह जी दे समय विच बहुत सारे जड़े सिख प्यारे उन्हां नूं मिले और उन्हां ने अपना जीवन जड़ा है ओ सारे दा सारा सतगुरु जी दे मिशन नूं अर्पित कर दिता। ओ एक एक नहीं, दो नहीं, कई कई पीढ़ियां सतगुरु राम सिंह जी दे लेखे उन्हां सिखां दीआं लग गईआं। सतगुरु जी दे प्रचार तों इन्नी परेशानी पैदा होई कि 1868 ईस्वी विच दुराहे दे विच इक दोनोवन नां दा रेलवे दा अंग्रेज अधिकारी है, ओ हिंदुस्तान दे गवर्नर जनरल नूं इह पत्र लिख रहा है कि इस वेले सारा देश उबल रहा है बदले दी अग च और ये किसे वेले भी लावा फट सकता है। एदा एक ही इलाज है, इन्हां कूकियां नूं फड़ो ते तोपां नाल उड़ा दिओ जां इन्हां दे आगूआं नूं पकड़ो ते जला वतन कर दिओ। ए दोनोवन दी जिहड़ी ए ओहदी जिहड़ी कामना है मनशा 1868 दी, ए 1872 च पूरी होई जदों मलेरकोटले च कामन ने बिना मुकदमा चलाए बिना उन्हां ते किसे किस्म दा कानून दी प्रक्रिया पूरी कीत्यां सारे सिंघां नूं तोपां नाल उड़ा दिता गया। हुण शहीद होना औखा कार्ज है पर सतगुरु राम सिंह जी ने मौत दा भय अपने सिखां दे मनां चों कढ दित्ता सी। सतगुरु जगजीत सिंह जी ये फरमाया करदे सन कि सतगुरु ने यह वड्डा कार्ज कीता कि सब तों वड्डा सब तों औखा डर जिहड़ा मौत दा है उन्होंने अपने सिखां दे मनां चों कढ दित्ता गया। भाई हरनाम सिंह बगली वाला लिखते ने अमृतसर दे शहीदां दे बारे, सुन के फांसी दी सजा हरनाम सिंघा चारों खालसे जलियां पाउण लगे कि वह बहुत आनंद रूप ते नजर आ रहे ने। ते इस तरह ही मलेरकोटले बारे बगली कलां लिखते ने कि साहब वेखदे सार पै गया रौला उठे गूंज थे जिमी आसमान वीरो, भारी बहुत नारे मारे खालसे ने उठे गूंज थे जिमी आसमान सार सारे। इस तरीके दे नाल कि ओ सिंह इस जोश विच सन इस उच्ची बिरती दे विच सन कि मौत उन्हां लई बड़ी छोटी चीज सी। भाई रतन सिंह नाई वाला नैब सूबा, भाई रतन सिंह ज्ञानी वड्डे सूबा जिहड़े ने दोवें कठे शहीद हो रहे ने। रतन सिंह थोड़े जिहे बिरती च थोड़ा जिहा फर्क आया छोटे रतन सिंह दे ते ज्ञानी सिंह कहिंदे ने चमड़ाई ते छड़ना है चार दिन पहला की ते चार दिन मगरों की, कोई दो मन अन्न घट छक लिया। ये जवाब देंदे ने कि दो मन अन्न घट छड लिया चमड़ाई ते छड़ना है। ता जदों तख्ते ते खलोंदे ने भाई ज्ञाना सिंह उन्हां ने बोला कीता जो बाहोवाल जी लिखदे ने, साई नाल तिन्हां दा दावा जिन्हां सिर साई नूं दिता जैसी लावण तोड़ दबावण कदे ना फेर किता होरी वलों चित चाए खलोता एक साख साई नाल कीता ते बिन सिर दित्या शौ नहीं मिलदा लख जेही गल इक्का। सिर समर्पण करके फेर सतगुरु दे दरबार विच आए जदों आनंदपुर च आवाज वजी एक सिर चाहीदा है, दो आवाजा आ गईआं। तीजी आवाज सुन के जो भाई दया राम उस वेले महसूस करदे ने, भौ मन तो विलंब क्यों कीनो हे मन इन्नी देर क्यों लाई। सिर ते सतगुरु दा ही सी, सिर ते गुरु दा सी, जदों घरों तुरिया उदों ही दे चुका सैं ते हुण तैनू दो आवाजा उन्हां ने क्यों मारियां, तीजी आवाज मारन दी लोड़ क्यों पई, तू पहली आवाज ते क्यों नहीं उठिया। और उह सिख अपना शीश सतगुरु जी नूं भेट करदा है और इस तरीके दे नाल उन्हां पंजां प्यारियां च शामिल हो के उह हमेशा वास्ते अमरता दे पात्र बन गए। सो सतगुरु राम सिंह जी ने मौत दा भय सिखां दे मनां चों कढ दित्ता। सतगुरु राम सिंह जी ने जिहड़ियां दुनियावी विशे वकारां दीआं अग्नियां सन
ਉਹ ਠਾਰ ਦਿੱਤੀਆਂ, ਸ਼ਾਂਤ ਕਰ ਦਿੱਤੇ। ਅੱਜ ਸਮੁੱਚੇ ਪੰਜਾਬ ਹਰਿਆਣਾ ਨਸ਼ਾ ਮੁਕਤੀ, ਹਾਜ਼ਰਾ ਹਜ਼ੂਰ ਜੀ ਵੀ ਕਾਫੀ ਕਿਰਪਾ ਕਰਦੇ ਨੇ ਇਸ ਮੁੱਦੇ ਤੇ ਨਵੀਂ ਪੀੜ੍ਹੀ ਨੂੰ ਬਚਾਉਣ ਵਾਸਤੇ। ਸਤਿਗੁਰੂ ਜੀ ਕਿਲ੍ਹਾ ਰਾਏਪੁਰ ਜਾਂਦੇ ਨੇ, ਰਾਏਪੁਰ ਪ੍ਰਸਿੱਧ ਸੀ ਅਮਲੀਆਂ ਦਾ ਗਾਓਂ, ਪੋਸਤ ਭੰਗ ਅਫੀਮ ਪਿੰਡ ਲੈਣ ਨਾ ਦੂਜਾ ਨਾਓਂ, ਇਹ ਕੁਝ ਚੱਲਦਾ ਸੀ ਉੱਥੇ। ਇੱਕ ਥਾਂ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ਾਂ ਵਿੱਚ ਆਉਂਦਾ ਹੈ ਕਿ ਮਸ਼ਹੂਰ ਸੀ ਕਿ ਕਿਲ੍ਹਾ ਰਾਏਪੁਰ ਦੇ ਤਾਂ ਗਧੇ ਵੀ ਜਿਹੜੇ ਨੇ ਅਮਲੀ ਨੇ, ਲੋਕ ਟਿੰਨਾਂ ਤੇ ਪੋਸਤ ਪੁਣਦੇ, ਫੋਕ ਸੁੱਟ ਦਿੰਦੇ ਰੂੜੀਆਂ ਤੋਂ, ਉਥੋਂ ਖੋਤੇ ਉਹ ਚੁਗਦੇ ਚੁਗਦੇ ਆਉਂਦੇ ਤੇ ਸਾਰਾ ਦਿਨ ਸਿਰ ਧੁਣਦੇ ਰਹਿੰਦੇ, ਨਸ਼ੇ ਚ ਉਹ ਵੀ ਤੁਰੇ ਫਿਰਦੇ। ਉਹ ਭਾਈ ਧੌਂਕਲ ਸਿੰਘ ਜਿਹਦੀ ਫਰਮਾਇਸ਼ ਅਫੀਮ ਭੰਗ ਪੋਸਤ ਦਾਰੂ, ਤੇ ਸਤਿਗੁਰੂ ਜੀ ਉਹਨੂੰ ਕਹਿੰਦੇ ਨੇ ਕਿ ਇੱਕ ਹੀ ਬਹੁਤ ਵੱਡਾ ਨਸ਼ਾ ਦੇ ਦਿਆਂਗੇ, ਕਦੇ ਖਤਮ ਨਹੀਂ ਹੋਏਗਾ। ਧੌਂਕਲ ਸਿੰਘ ਇਹ ਤੇ ਨਸ਼ੇ ਮਾਮੂਲੀ ਨਸ਼ੇ ਨੇ, ਔਰ ਉਸ ਧੌਂਕਲ ਸਿੰਘ ਤੇ ਕਿੰਨੀ ਕਿਰਪਾ ਹੋਈ। ਰੁੜਕੇ ਪਿੰਡ ਦਾ ਸਾਕਾ ਹੈ, ਬ੍ਰਾਹਮਣ ਭਾਈਚਾਰਾ ਸੀ, ਉਹਨਾਂ ਨੂੰ ਥੋੜੀ ਪਰੇਸ਼ਾਨੀ ਆਨੰਦ ਮਰਿਆਦਾ ਤੋਂ ਹੋਈ। ਉਹ ਇਸ ਗੱਲ ਲਈ ਸਾਹਿਬਾ ਜੈਲਦਾਰ ਉਹਦੇ ਨਾਲ ਮਤਾ ਮੇਲ ਲਿਆ ਕਿ ਕਿਸੇ ਤਰ੍ਹਾਂ ਬੇਸਵਾਦੀ ਕਰੀਏ ਸਤਿਗੁਰੂ ਜੀ ਦੇ ਦੀਵਾਨ ਚ, ਇਹ ਰੁੜਕਾ ਡੇਲੋ ਕੋਲੇ। ਉਹ ਸਾਹਿਬਾ ਜੈਲਦਾਰ ਸਰਕਾਰੀ ਅਮਲਾ ਫੈਲਾ ਉਹਦੇ ਕੋਲ ਰਵੇ, ਹੁੱਕੇ ਦੇ ਪਾਣੀ ਨਾਲ ਥਾਲ ਧੋ ਲਿਆ, ਵਿੱਚ ਪਤਾਸੇ ਰੱਖ ਲੈ, ਔਰ ਪਤਾਸੇ ਲੈ ਕੇ ਮੱਥਾ ਟੇਕਣ ਚੱਲ ਪੈ ਨਾਲ ਸਾਹਿਬਾ। ਸਤਿਗੁਰੂ ਜੀ ਨੇ ਦੂਰੋਂ ਵੇਖਿਆ, ਛਟੀ ਘੁਮਾਈ, ਜਦੋਂ ਨੇੜੇ ਆਏ ਔਰ ਉਹ ਥਾਲ ਚੱਕਰ ਖਾਂਦਾ ਦੀਵਾਨ ਤੋਂ ਬਾਹਰ ਜਾ ਕੇ ਡਿੱਗਿਆ। ਸਾਹਿਬੇ ਨੂੰ ਕਹਿਣ ਲੱਗੇ ਵੀ ਦਾੜਾ ਤਾਂ ਬੜਾ ਕੱਢਿਆ ਹੀ, ਪਰ ਹੈ 100 ਛਿੱਤਰਾਂ ਦੀ ਲਾਇਕ, ਵੀ ਤੂੰ ਇਹ ਕੀ ਕਰਨ ਲੱਗਾ ਸਾ ਉਹਨਾਂ ਨਾਲ ਰਲ ਕੇ ਦੂਜੇ ਬੇਲੀਆਂ ਨਾਲ। ਧੌਂਕਲ ਸਿੰਘ ਦੇ ਕੰਨੀ ਇਹ ਗੱਲ ਪੈ ਗਈ ਕਿ ਹੁਕਮ ਹੋ ਗਿਆ 100 ਛਿੱਤਰਾਂ ਦਾ। ਭਾਈ ਚੜ੍ਹਤ ਸਿੰਘ ਹੌਂਕਲ ਸਿੰਘ, ਧੌਂਕਲ ਸਿੰਘ ਕਿਲ੍ਹਾ ਰਾਏਪੁਰ, ਔਰ ਚੜ੍ਹਤ ਸਿੰਘ ਮਹਿਮਾ ਸਿੰਘ ਵਾਲਾ, ਜਿੱਥੋਂ ਦੇ ਮਹਾਰਾਜ ਬਾਬਾ ਸਾਵਣ ਸਿੰਘ ਜੀ ਸਨ, ਮਹਿਮਾ ਸਿੰਘ ਵਾਲੇ ਦੇ ਉਥੋਂ ਦਾ ਭਾਈ ਚੜ੍ਹਤ ਸਿੰਘ ਨਾਈ ਸਿੰਘ, ਬਹੁਤ ਮਧਰਾ ਕੱਦ, ਇਹ ਜਾ ਰਿਹਾ ਲੁਧਿਆਣੇ ਨੂੰ। ਜੈਲਦਾਰ ਸਾਹਿਬਾ ਕੁਝ ਪਹਿਲਾਂ ਨਾਲ ਸੀ, ਕੁਝ ਬੰਦੇ ਫੇਰ ਹੋਰ ਵਾਧੂ ਕਰ ਲੈ 20-25 ਦਾ ਦਲ। ਆਲਮਗੀਰ ਗੁਰਦੁਆਰਾ ਸਾਹਿਬ ਹੈ ਜਿੱਥੇ, ਉਹਦੇ ਨੇੜੇ ਝਾੜ ਬੂਟ, ਉਹਨਾਂ ਝਾੜ ਬੂਟਾਂ ਤੇ ਦੋਵੇਂ ਸਿੰਘ ਲੁਕ ਕੇ ਬਹਿ ਗਏ। ਜਦੋਂ ਬਿਲਕੁਲ ਬਰਾਬਰ ਆਇਆ ਉਹ ਘੋੜੀ ਤੇ ਸੀ, ਭਾਈ ਚੜ੍ਹਤ ਸਿੰਘ ਬਹੁਤ ਮਧਰੇ ਸਨ, ਉਹਨਾਂ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਕਿਹੜੇ ਵੇਲੇ ਅੱਗਿਓਂ ਝਾੜੀ ਚੋਂ ਨਿਕਲੇ ਔਰ ਘੋੜੀ ਦੀ ਬਾਗ ਫੜ ਲਈ, ਔਰ ਉਹਦੀਆਂ ਉੱਥੇ ਹੀ ਚਾਰੇ ਖੁਰ ਘੋੜੀ ਨੇ ਇੱਕ ਥਾਂ ਤੇ ਇਕਦਮ ਹਾਲਟ ਹੋ ਗਏ, ਰੁਕ ਗਈ। ਉਧਰੋਂ ਧੌਂਕਲ ਸਿੰਘ ਨਿਕਲ ਆਏ, ਉਹਨਾਂ ਨੇ 5 ਛਿੱਤਰ ਸੀਤੇ ਸਨ, ਉਹਨੂੰ ਕਹਿਣ ਲੱਗੇ ਵੀ ਚੌਧਰੀ ਥੱਲੇ ਆ ਜਾ ਸਰਦਾਰਾ, ਹੇਠਾਂ ਬਹਿ ਜਾ ਔਰ ਪੱਗ ਲਾ ਲੈ, ਤੇ ਮੈਂ 20 ਗਿਣਾਗਾ, ਵੱਧ ਨਹੀਂ, 100 ਦਾ ਹੀ ਤੇਰਾ ਤੇ ਸਾਡਾ ਸੰਬੰਧ ਹੈ। 100 ਪੂਰਾ 20 ਵਾਰ 5-5 ਮਾਰੇ ਤੇ ਛੱਡਿਆ। ਉਸ ਧੌਂਕਲ ਸਿੰਘ ਨੂੰ ਮਰਿੰਡੇ ਚ ਵੀ ਇੱਕ ਬੁੱਚੜਬੱਧ ਸਾਕੇ ਦੇ ਨਾਲ ਰਲਦਾ ਮਿਲਦਾ ਪ੍ਰਸੰਗ ਏ। ਸਿੰਘ ਜਾ ਰਹੇ ਨੇ ਸ਼ਿਮਲੇ ਬੁੱਚੜਬੱਧ ਵਾਸਤੇ, ਉਹਨਾਂ ਚ ਭਾਈ ਧੌਂਕਲ ਸਿੰਘ ਵੀ ਏ, ਔਰ ਉਥੋਂ ਦਾ ਇੱਕ ਚੌਕੀਦਾਰ ਏ, ਉਹ ਉਹਨਾਂ ਨੂੰ ਰੋਕਦਾ ਰਾਤ ਦੇ ਸਮੇਂ। ਉਹ ਕਹਿੰਦਾ ਕੋਈ ਸ਼ਨਾਖਤ ਵਿਖਾਓ, ਨਹੀਂ ਤਾਂ ਥਾਣੇ ਚ ਚੱਲੋ। ਉਹ ਸਿੰਘ ਸੋਚਦੇ ਨੇ ਵੀ ਹੁਣ ਸਾਡਾ ਕੰਮ ਤਾਂ ਹੋ ਰਿਹਾ, ਇਹਨੇ ਵਿਘਨ ਪਾ ਦਿੱਤਾ। ਉਹ ਚੌਕੀਦਾਰ ਉਹਨਾਂ ਦੇ ਹੱਥੋਂ ਉੱਥੇ ਮਾਰਿਆ ਗਿਆ। ਉਹ ਬਾਅਦ ਚ ਉਸ ਚੌਕੀਦਾਰ ਦਾ ਕਤਲ ਦਾ ਮੁਕਦਮਾ ਚੱਲਿਆ ਤੇ ਧੌਂਕਲ ਸਿੰਘ ਹੋਰਾਂ ਨੂੰ ਉਹਨਾਂ ਦੇ ਪਿੰਡੋਂ ਗ੍ਰਿਫ਼ਤਾਰ ਕੀਤਾ ਗਿਆ ਔਰ ਨਜ਼ਰਬੰਦ ਕਰਕੇ ਉਹਨਾਂ ਨੂੰ ਪਿੰਜਰੇ ਚ ਪਾਇਆ ਗਿਆ ਵੀ ਕਿਤੇ ਉੱਡ ਨਾ ਜਾਵੇ, ਜਿਸ ਤਰ੍ਹਾਂ ਬੰਦੇ ਬਹਾਦਰ ਨੂੰ ਪਿੰਜਰੇ ਚ ਪਾਇਆ। ਭਾਈ ਧੌਂਕਲ ਸਿੰਘ ਨੂੰ ਪਿੰਜਰੇ ਚ ਪਾਇਆ ਔਰ ਚੱਕਰਵਰਤੀ ਜੀ ਲਿਖਦੇ ਨੇ ਕਿ ਲੱਭੀ ਧੌਂਕਲ ਜੱਟ ਦੀ ਮੁੜਦਾ ਕੋਈ ਰਸੀਦ। ਫੇਰ ਉਹਨਾਂ ਦਾ ਨਹੀਂ ਪਤਾ ਲੱਗਾ ਵੀ ਉਹ ਕਾਲੇ ਪਾਣੀਆਂ ਤੋਂ ਵਾਪਸ ਆਉਣ ਦਿੱਤੇ ਨੇ, ਆਉਣ ਕੌਣ ਦਿੰਦਾ ਸੀ। ਜਿਹੜੇ 4 ਮਲੌਦ ਵਾਲੇ ਸਿੰਘ ਸਨ ਉਹ ਵੀ ਉਧਰ ਹੀ ਉੱਥੇ ਹੀ ਸਮਾ ਗਏ ਉਹਨਾਂ ਉਪਰੀਆਂ ਧਰਤੀਆਂ ਚ। ਇਸ ਤਰੀਕੇ ਦੇ ਨਾਲ ਉਹ ਸਾਰਾ ਜਿਹੜਾ ਉਹਨਾਂ ਦਾ ਇਹ ਭਾਵਨਾ ਜਿਹੜੀ ਸਤਿਗੁਰੂ ਜੀ ਨੇ ਪੈਦਾ ਕਰ ਦਿੱਤੀ ਸੀ, ਜਿਹੜੀ ਉਹਨਾਂ ਦੇ ਅੰਦਰੋਂ ਜੰਮਣ ਮਰਨ ਦਾ ਡਰ, ਜਿਹੜੀ ਉਹਨਾਂ ਦੇ ਅੰਦਰੋਂ ਸ਼ਾਹੀਆਂ ਦਾ ਲੋਭ, ਜਿਹੜੀ ਉਹਨਾਂ ਦੇ ਅੰਦਰੋਂ ਵਿਸ਼ੇ ਵਿਕਾਰਾਂ ਦੀ ਅਗਨੀ,
ਇਹ ਸਾਰੇ ਦੀ ਸਾਰੀ ਤ੍ਰਿਪਤ ਕਰਕੇ ਉਹਨਾਂ ਨੂੰ ਇੱਕ ਪਰਿਵਰਤਿਤ ਮਨੁੱਖ, ਇੱਕ ਬਦਲੇ ਹੋਏ ਮਨੁੱਖ, ਇੱਕ ਉਹ ਮਨੁੱਖ ਜਿਹੜੇ ਸਮੂਹ ਦੇ ਭਲੇ ਵਾਸਤੇ ਨੇ, ਸਰਬੱਤ ਦੇ ਲਈ ਉਹ ਭਾਈ ਅਤਰ ਸਿੰਘ ਚੱਕ ਲੋਹਗੜ੍ਹ ਕਿਲਾ ਲੋਹਗੜ੍ਹ ਪਿੰਡ ਉਹਨਾਂ ਦਾ ਕਿਲਾ ਰਾਏਪੁਰ ਦੇ ਕੋਲ, ਦੇਵਾ ਸਿੰਘ ਲੋਹਗੜ੍ਹ ਦੇ ਮਲੇਰਕੋਟ ਲਈ ਸ਼ਹੀਦ ਹੁੰਦੇ ਨੇ, ਭਾਈ ਅਤਰ ਸਿੰਘ ਉਹਨਾਂ ਦੇ ਛੋਟੇ ਭਾਈ ਨੇ ਦੇਵਾ ਸਿੰਘ ਹੋਰਾਂ ਦੇ। ਦੇਵਾ ਸਿੰਘ ਵੀ ਜਦੋਂ ਸ਼ਹੀਦ ਹੋਣ ਲੱਗੇ ਤਾਂ ਨੱਥਾ ਸਿੰਘ ਇੱਕ ਤਹਿਸੀਲਦਾਰ ਸਨ, ਉਹਨਾਂ ਨੱਥਾ ਸਿੰਘ ਹੋਰਾਂ ਦੇ ਪੁੱਤਰ ਸਨ ਭਾਈ ਰਣਧੀਰ ਸਿੰਘ, ਜਿਨ੍ਹਾਂ ਨੇ ਅਖੰਡ ਕੀਰਤਨੀ ਜਥਾ ਬਣਾਇਆ। ਭਾਈ ਨੱਥਾ ਸਿੰਘ ਉਸ ਵੇਲੇ ਇੱਕ ਰਿਆਸਤ ਦੇ ਅਹਿਲਕਾਰ ਸਨ, ਜਿਨ੍ਹਾਂ ਦੇ ਕੋਲ ਮੈਜਿਸਟ੍ਰੇਟ ਦੀਆਂ ਪਾਵਰਾਂ ਹੁੰਦੀਆਂ ਨੇ। ਉਹਨਾਂ ਨੇ ਜਦੋਂ ਵੇਖਿਆ ਕਿ ਦੇਵਾ ਸਿੰਘ ਮੇਰਾ ਗੁਆਂਢੀ ਨਾਲੇ ਮੇਰਾ ਗੋਤੀ ਗਰੇਵਾਲ ਸਰਦਾਰ, ਇਹ ਵੀ ਉਡਾ ਦਿੱਤਾ ਜਾਏਗਾ, ਤਾਂ ਉਹ ਉਹਦੇ ਨੇੜੇ ਹੋ ਕੇ ਕਹਿਣ ਲੱਗੇ ਭਾਈ ਦੇਵਾ ਸਿੰਘ ਦੇ ਸਰਦਾਰ ਨੱਥਾ ਸਿੰਘ ਕਿ ਜੇ ਥੋੜਾ ਜਿਹਾ ਤੂੰ ਦੋ ਚਾਰ ਅੱਖਰ ਮੇਰੇ ਆਖੇ ਲਿਖ ਦਵੇਂ ਤੇ ਮੈਂ ਤੇਰੀ ਜਾਨ ਬਚਾ ਸਕਦਾ, ਫਿਰ ਵੀ ਮੈਂ ਤੇਰਾ ਸ਼ਰੀਕਾ ਕਬੀਲਾ ਵਾਂ, ਤੇਰਾ ਭਰਾ ਵਾਂ, ਔਰ ਮੇਰੀ ਗੱਲ ਚੱਲਦੀ ਹੈ। ਤਾਂ ਦੇਵਾ ਸਿੰਘ ਹੋਰਾਂ ਕਿਹਾ ਭਾਈ ਸਾਹਿਬ ਤੁਹਾਡਾ ਧੰਨਵਾਦ, ਇਹ ਗੱਲ ਮੁੜ ਕੇ ਨਾ ਆਖਿਓ, ਮੈਂ ਜਿਹੜੇ ਜਿੱਥੇ ਆਉਣਾ ਸੀ ਆ ਗਿਆ ਔਰ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚਾਂਗਾ। ਅਤਰ ਸਿੰਘ ਹੋਰਾਂ ਦੇ ਬਾਰੇ ਇੱਕ ਪ੍ਰਸੰਗ ਤਾਂ ਇਹ ਪ੍ਰਸਿੱਧ ਦੇ ਕੇ ਉਸ ਵੇਲੇ ਨਾਮਧਾਰੀਆਂ ਨੂੰ ਬਹੁਤ ਸਖਤੀਆਂ ਸੀ, ਮਨਜ਼ੂਰੀ ਲੈ ਕੇ ਛੁੱਟੀ ਲੈ ਕੇ ਇੱਕ ਵਾਰ ਉਹ ਮਾਘੀ ਤੇ ਚਲੇ ਗਏ ਮੁਕਤਸਰ ਸਾਹਿਬ। ਉਸ ਮਾਘੀ ਦੇ ਉੱਤੇ ਉੱਥੇ ਕੋਈ ਨਿਹੰਗ ਸਿੰਘ ਉਹ ਉਹਨਾਂ ਨੂੰ ਕਿਤੇ ਮਿਲ ਪਿਆ ਪ੍ਰਕਰਮਾਂ ਤੇ, ਤੇ ਉਹਨੇ ਇਹ ਵੇਖ ਕੇ ਵੀ ਇਹ ਕੂਕਾ ਹੈ ਔਰ ਇਹ ਇੱਥੇ ਕਿਉਂ ਆਇਆ, ਬਦਕਲਾਮੀ ਕੀਤੀ ਔਰ ਬਾਅਦ ਚ ਸੱਟ ਮਾਰ ਕੇ ਉਹਨਾਂ ਦਾ ਸਿਰ ਵੀ ਪਾੜ ਦਿੱਤਾ। ਕਾਫੀ ਸਮੇਂ ਬਾਅਦ ਉਹ ਠੀਕ ਹੋਏ। ਇੱਕ ਵਾਰ ਦੀ ਫੇਰ ਘਟਨਾ ਕਿ ਉਹ ਦੁਬਾਰਾ ਕਿਤੇ ਭਾਈ ਸਾਹਿਬ ਉਸ ਇਲਾਕੇ ਚ ਗਏ, ਆਮ ਰੋਗ ਫੈਲਦੇ ਸੀ ਉਸ ਵਕਤ, ਇਸ ਤਰ੍ਹਾਂ ਦਾ ਰੋਗ ਫੈਲਿਆ ਕਿ ਬੰਦਾ ਘਰੋਂ ਬਾਹਰ ਜਾਂਦਾ ਔਰ ਬਾਹਰ ਹੀ ਰਹਿ ਜਾਂਦਾ, ਉਹ ਕੋਈ ਡਾਕੀ ਤਾਉਨ ਜਾਂ ਹੈਜਾ ਇਹੋ ਜਿਹੀ ਬਿਮਾਰੀ, ਉਹ ਕਿਸੇ ਝਾੜੀ ਦੇ ਕੋਲੋਂ ਲੰਘ ਰਹੇ ਸਨ ਤਾਂ ਉਹ ਬੰਦਾ ਕੁਰਲਾ ਰਿਹਾ ਪਾਣੀ ਪਾਣੀ ਪਾਣੀ। ਭਾਈ ਅਤਰ ਸਿੰਘ ਵੇਖਦੇ ਨੇ, ਉਹਨਾਂ ਵੇਖਿਆ ਵੀ ਇਹ ਤਾਂ ਉਹ ਹੀ ਸਿੰਘ ਏ ਜਿਹਨੇ ਮੇਰਾ ਸਿਰ ਪਾੜਿਆ ਸੀ। ਦੂਜੇ ਪਾਲ ਚੱਕਰਵਰਤੀ ਜੀ ਲਿਖਦੇ ਨੇ ਕਿ ਦੂਜੇ ਪਾਲ ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੁੰਦੇ ਨੇ ਕਿ ਸਿੱਖਾ ਆਪਣੀ ਜ਼ਿੰਮੇਵਾਰੀ ਨਿਭਾ, ਆਉਣਾ ਭਾਵੇਂ ਉਹ ਹੀ ਏ ਤੇਰਾ ਸਿਰ ਪਾੜਨ ਵਾਲਾ। ਫੇਰ ਉਹਦੇ ਕੋਲ ਜਾਂਦੇ ਨੇ, ਗੜਵੇ ਚੋਂ ਜਲ ਕੱਢਦੇ ਨੇ ਔਰ ਉਹਨੂੰ ਜਲ ਛਕਾਉਂਦੇ ਨੇ, ਉਹਦੀਆਂ ਅੱਖਾਂ ਮੂੰਹ ਛਿੱਟੇ ਮਾਰਦੇ ਨੇ, ਉਹ ਸੁਰਤ ਕਰਦਾ। ਉਹ ਵੇਖ ਕੇ ਕਿ ਤੇ ਉਹ ਸਿੰਘ ਜਿਹਦਾ ਮੈਂ ਸਿਰ ਪਾੜਿਆ ਸੀ, ਉਹ ਫੇਰ ਪਛੇਮਾਨੀ ਮੰਨਦਾ, ਮੂੰਹ ਪਾਸੇ ਕਰਦਾ। ਤਾਂ ਭਾਈ ਅਤਰ ਸਿੰਘ ਕਹਿੰਦੇ ਨੇ ਸਿੰਘਾ ਘਬਰਾ ਨਾ, ਕੋਈ ਗੱਲ ਨਹੀਂ, ਉਹ ਤੇਥੋਂ ਪਤਾ ਨੀ ਕਿਵੇਂ ਹੋਣਾ ਸੀ ਹੋ ਗਿਆ, ਹੁਣ ਮੈਂ ਤੈਨੂੰ ਘਰ ਖੜਾਂਗਾ, ਤੇਰੀ ਸੇਵਾ ਕਰਾਂਗਾ, ਤੈਨੂੰ ਰਾਜੀ ਕਰਾਂਗਾ, ਜਿੱਥੇ ਆਖੇਗਾ ਉੱਥੇ ਛੱਡ ਕੇ ਆਵਾਂਗਾ। ਉਹ ਭਾਈ ਅਤਰ ਸਿੰਘ ਜੀ ਲਿਆਂਦਾ, ਰਾਜੀ ਕੀਤਾ, ਜਦੋਂ ਠੀਕ ਹੋਇਆ ਫੇਰ ਉਹਦੇ ਟਿਕਾਣੇ ਤੇ ਉਹਨੂੰ ਪਹੁੰਚਾਇਆ। ਉਸ ਸਿੰਘ ਨੂੰ ਉਹਨਾਂ ਦੇ ਘਰ ਲੜਕਾ ਲੇਟ ਹੋਇਆ, ਅਖੰਡ ਪਾਠ ਦੀਆਂ ਮਨਜ਼ੂਰੀ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਲਈ, ਇੱਕ ਸਿੰਘ ਮਨਜ਼ੂਰੀ ਤੋਂ ਵੱਧ ਗਿਆ ਜਾਂ ਅਖੰਡ ਪਾਠ ਦੇ ਕਾਰਜ ਇੱਕ ਦਿਨ ਵੱਧ ਚੱਲ ਗਏ, ਮੁਕਦਮਾ ਚੱਲ ਗਿਆ ਔਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੋਰ ਬਹੁਤ ਸਾਰੇ ਜਸਵਿੰਦਰ ਸਿੰਘ ਹੋਰਾਂ ਦੀ ਕਿਤਾਬ ਕੂਕਾ ਜਾ ਫਨੋਟ ਇਨ ਦਾ ਪੰਜਾਬ, ਉਹਦੇ ਚ ਉਹਨਾਂ ਸਾਰੇ ਸਿੰਘਾਂ ਦੇ ਨਾਂ ਦਰਜ ਨੇ, ਖਾਸ ਕਰਕੇ ਇਸੇ ਲੋਹਗੜ੍ਹ ਦੇ ਆਲੇ ਦੁਆਲੇ ਦੇ ਇਲਾਕੇ ਦੇ ਨੇ। ਉਹ ਮੁਕਦਮਾ ਚੱਲਿਆ, ਭਾਈ ਅਤਰ ਸਿੰਘ ਨੂੰ 2 ਸਾਲ ਦੀ ਕੈਦ ਹੋਈ ਔਰ ਉਹ ਕੈਦ ਦੇ ਦੌਰਾਨ ਹੀ ਲੁਧਿਆਣਾ ਜੇਲ੍ਹ ਦੇ ਵਿੱਚ ਹੀ ਚਲਾਣਾ ਕਰ ਗਏ। ਪਰਿਵਾਰ ਨੇ ਮੁਲਾਕਾਤ ਦੀ ਆਗਿਆ ਮੰਗੀ ਵੀ ਸਾਨੂੰ ਮੁਲਾਕਾਤ ਕਰਾਓ, ਪਤਾ ਲੱਗਾ ਵੀ ਔਖੇ ਨੇ ਢਿੱਲੇ ਨੇ। ਉਹਨਾਂ ਨੂੰ ਸਿਰਫ ਇੱਕ ਗੁੱਠ ਚ ਬਲ ਦੀ ਚਿਖਾ ਵਿਖਾ ਦਿੱਤੀ ਗਈ ਕਿ ਉਹ ਤੁਹਾਡੇ ਪਿਆਰੇ ਦੀ ਚਿਖਾ ਬਲ ਰਹੀ ਹੈ। ਇਸ ਤਰ੍ਹਾਂ ਦੇ ਸਤਿਗੁਰੂ ਦੇ ਪਿਆਰੇ ਸਿੱਖ ਲੋਹਗੜ੍ਹ ਦੇ ਵਿੱਚ ਬੜੇ ਵੱਡੇ ਵੱਡੇ ਸਿੱਖ ਰਹਿੰਦੇ ਸਨ, ਪਰ ਉਹਨਾਂ ਦਾ ਅਕੀਦਾ ਆਪਣੇ ਸਤਿਗੁਰੂ ਦੇ ਉੱਤੇ ਪੂਰਾ ਸੀ। ਇਹ ਸਾਰੇ ਦਾ ਸਾਰਾ ਖਿੱਤਾ ਗਰੇਵਾਲਾ ਦਾ, ਸਾਰੇ ਦਾ ਸਾਰਾ ਖਿੱਤਾ ਸਰਿਆਲੀ ਦੇ ਸੰਧੂਆਂ ਦਾ, ਇਸ ਕੰਮ ਲਈ ਬਦਨਾਮ ਸੀ ਕਿ ਇਹ ਜੰਮਦੀ ਕੁੜੀ ਮਾਰ ਦਿੰਦੇ ਨੇ। ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇੱਥੇ ਲੜਕੀਆਂ ਨੂੰ ਜਿਉਂਦੇ ਰਹਿਣ ਦਾ ਅਧਿਕਾਰ ਮਿਲਿਆ। ਉਹ ਅੱਜ ਸਰਦਾਰ ਕਪੂਰ ਸਿੰਘ ਨੂੰ ਫਿਰ ਕੋਟ ਕਰਾਂਗੇ, ਉਹ ਕਹਿੰਦੇ ਨੇ ਕਿ ਜੇ ਉਹਨਾਂ ਦੇ ਦੇਸ਼ ਕੌਮ ਤੇ ਜਾਤੀ ਵਾਸਤੇ ਬਾਕੀ ਕੀਤੇ ਉਪਕਾਰਾਂ ਨੂੰ ਭੁੱਲ ਵੀ ਜਾਈਏ ਤਾਂ ਜਿਹੜਾ ਉਹਨਾਂ ਨੇ ਔਰਤ ਜਾਤ ਦੇ ਉੱਤੇ ਉਹਦਾ ਜਿਉਂਦੇ ਰਹਿਣ ਦਾ ਉਹਨੂੰ ਹੱਕ ਦਿੱਤਾ, ਔਰ ਨਾਲ ਹੀ ਇਹ ਵੀ ਕਿਹਾ ਕਿ ਔਰਤ ਤੇ ਪੁਰਖ ਸਮਾਜ ਦੇ ਵਿੱਚ ਬਰਾਬਰ ਦਰਜਾ ਰੱਖਦੇ ਨੇ, ਔਰਤ ਮਰਦ ਨਾਲੋਂ ਕਿਸੇ ਗੱਲੋਂ ਹੀਣੀ ਨਹੀਂ ਨੀਵੀ ਨਹੀਂ। ਇਹ ਗੱਲਾਂ ਹੀ ਬਾਬਾ ਰਾਮ ਸਿੰਘ ਜੀ ਨੂੰ ਦੁਨੀਆ ਭਰ ਦੇ ਚੋਟੀ ਦੇ ਜਿਹੜੇ ਸੋਸ਼ਲ ਰਿਫਾਰਮਰ ਸਮਾਜ ਸੁਧਾਰਕ ਨੇ ਉਹਨਾਂ ਦੀ ਕਤਾਰ ਵਿੱਚ ਲਿਆ ਕੇ ਖੜਾ ਕਰ ਦਿੰਦੀਆਂ ਨੇ। ਇਹ ਉਹਨਾਂ ਨੇ ਸਤਿਗੁਰੂ ਜੀ ਦੀ ਉਸ ਕੀਰਤੀ ਨੂੰ ਇਸ ਢੰਗ ਨਾਲ ਯਾਦ ਕੀਤਾ। ਔਰ ਨਾਮਧਾਰੀ ਸੰਗਤ ਨੇ ਸਤਿਗੁਰੂ ਜੀ ਦੇ ਵਿਛੋੜੇ ਨੂੰ ਜਿਸ ਜਿੰਦਾ ਦਲੀ ਦੇ ਨਾਲ ਬਰਦਾਸ਼ਤ ਕੀਤਾ ਉਹਨਾਂ ਨੇ, ਔਰ ਜਿਸ ਤਰ੍ਹਾਂ ਪੂਰਾ ਦੇ ਪੂਰ ਨਾਮਧਾਰੀ ਸਿੰਘਾਂ ਦੇ ਸਤਿਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਦੁੱਖ ਤਕਲੀਫਾਂ ਝਾਗ ਕੇ ਪਹਿਲਾਂ ਰੰਗੂਨ ਔਰ ਫੇਰ ਮਰਗੋਈ ਟਾਪੂ ਦੇ ਵਿੱਚ ਜਾਂਦੇ ਰਹੇ, ਉਸ ਦੀ ਇਤਿਹਾਸ ਤੇ ਹੋਰ ਕਿਤੇ ਮਿਸਾਲ ਨਹੀਂ ਮਿਲਦੀ। ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਉਹ ਵੀ ਉਸ ਬੰਗਲੇ ਚ ਕੈਦ ਸੀ ਜਿੱਥੇ ਸਤਿਗੁਰੂ ਜੀ ਰੰਗੂਨ ਵਿੱਚ ਨਜ਼ਰਬੰਦ ਕੀਤੇ ਗਏ ਸਨ। ਉਹ ਉੱਥੇ ਵਿਚਾਰਾ ਲਿਖਦਾ ਹੈ ਕਿ ਕਿਤਨਾ ਬਦ ਨਸੀਬ ਹੈ ਜ਼ਫਰ ਕੇ ਦਫਨ ਕੇ ਲੀਏ ਦੋ ਗਜ ਜ਼ਮੀਨ ਨਾ ਮਿਲੀ ਕੂਚਾ ਏ ਯਾਰ ਮੈਂ। ਪਰ ਉਸ ਜ਼ਫਰ ਨੂੰ ਕੋਈ ਮਿਲਣ ਉੱਥੇ ਗਿਆ ਹੋਵੇ ਇਹਦਾ ਜ਼ਿਕਰ ਇਤਿਹਾਸ ਚ ਨਹੀਂ ਆਉਂਦਾ। ਸਤਿਗੁਰੂ ਜੀ ਨੂੰ ਮਿਲਣ ਵਾਸਤੇ 96 ਸਿੰਘ ਸਿੰਘਣੀਆਂ ਉਹ ਜਾਂਦੇ ਨੇ, ਔਰ ਉਹਨਾਂ ਨੂੰ ਬੜੀ ਕਠਿਨਾਈ ਨਾਲ ਜਾਂਦੇ ਨੇ। ਕਈ ਤਾਂ ਜ਼ਮੀਨਾਂ ਵੇਚ ਕੇ ਜਾਂਦੇ ਨੇ, ਕਈ ਘਰ ਦੀ ਦੇ ਗਹਿਣੇ ਵੇਚ ਕੇ ਜਾਂਦੇ ਨੇ, ਕੋਈ ਹੋਰ ਵਿਆਜ ਤੇ ਪੈਸਾ ਚੁੱਕ ਕੇ ਜਾਂਦੇ ਨੇ, ਕਿਸੇ ਮੁਸ਼ਕਲ ਨਾਲ ਜਾਂਦੇ ਨੇ, ਕੋਈ ਕਿਸੇ ਮੁਸ਼ਕਲ ਨਾਲ ਜਾਂਦੇ ਨੇ। ਤਾਂ ਪਰ ਉਹ ਫੇਰ ਵੀ ਗੁਰੂ ਪਿਆਰੇ ਉੱਥੇ ਅੱਪੜਦੇ ਨੇ, ਔਰ ਸਤਿਗੁਰੂ ਜੀ ਨੇ ਜਿਹੜੇ 65 ਦੇ ਕਰੀਬ ਹੁਕਮਨਾਮੇ ਜਸਵਿੰਦਰ ਸਿੰਘ ਹੋਰਾਂ ਨੇ ਸੰਪਾਦਿਤ ਕੀਤੇ ਨਾਮਧਾਰੀ ਦਰਬਾਰ ਨੇ ਛਾਪੇ, ਉਹ ਉਹਨਾਂ ਦੇ ਵਿੱਚ ਉਸ ਵੇਲੇ ਦਾ ਵਰਣਨ ਜਿਹੜਾ ਉਹ ਲੂਹ ਕੰਡੇ ਖੜੇ ਕਰਦਾ, ਔਰ ਉਹ ਇੱਕ ਕਿਸਮ ਦੀ ਨਾਮਧਾਰੀਆਂ ਵਾਸਤੇ ਜੀਵਨ ਜਾਚ ਵੀ ਨੇ। ਸਤਿਗੁਰੂ ਰਾਮ ਸਿੰਘ ਜੀ ਦੇ ਉਹ ਹੁਕਮਨਾਮੇ ਜਿਨ੍ਹਾਂ ਦੀ ਇੱਥੇ ਵੀ ਰੋਜ਼ ਕਥਾ ਹੁੰਦੀ ਹੈ, ਔਰ ਆਪਾਂ ਵੈਸੇ ਵੀ ਉਹਨਾਂ ਨੂੰ ਘਰਾਂ ਵਿੱਚ ਵੀ ਉਹਨਾਂ ਦਾ ਪਾਠ ਕਰਦੇ ਹਾਂ। ਉਹਨਾਂ ਹੁਕਮਨਾਮਿਆਂ ਦੇ ਮੁਤਾਬਕ ਸਿੱਖੀ ਜਿਉਣ ਦਾ ਤਰੀਕਾ, ਗੁਰਸਿੱਖੀ ਦੇ ਜਿਹੜੇ ਬਰੀਕ ਅਰਥ, ਔਰ ਬਹੁਤ ਸਾਰੇ ਨਾਮਧਾਰੀ ਸਿੰਘਾਂ ਦੇ ਨਾਂ ਥਾਂ ਉਹਨਾਂ ਹੁਕਮਨਾਮਿਆਂ ਵਿੱਚ ਦਰਜ ਨੇ। ਸਤਿਗੁਰੂ ਹਰੀ ਸਿੰਘ ਜੀ ਨੇ 34 ਸਾਲ ਤੱਕ ਨਾਮਧਾਰੀ ਪੰਥ ਦੀ ਅਗਵਾਈ ਕੀਤੀ, ਔਰ ਉਹ ਆਪਣਾ ਤੇ ਗੁਰੂ ਰਾਮ ਸਿੰਘ ਜੀ ਦਾ ਮੁਕਾਬਲਾ ਇਸ ਤਰ੍ਹਾਂ ਕਰਦੇ ਨੇ। ਇੱਕ ਥਾਂ ਤੇ ਬਹੁਵਾਲ ਜੀ ਲਿਖਦੇ ਨੇ ਕਿ ਉਹ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਮੇਰਾ ਵਰਗ ਤਾਂ ਸ਼ੇਰ ਦਾ ਹੈ, ਔਰ ਮੇਰਾ ਵਰਗ ਤਾਂ ਮਿਰਗ ਦਾ ਹੈ, ਚੱਲਣਾ ਫਿਰਨਾ ਕੁੱਦਣਾ, ਔਰ ਤੇਰਾ ਵਰਗ ਚੂਹੇ ਦਾ ਹੈ, ਇੱਕ ਥਾਂ ਤੇ ਹੀ ਬੈਠਾ ਜੜਾਂ ਕੱਟੀ ਜਾਈ। ਤੇਰਾ ਵਰਗ ਚੂਹੇ ਦਾ ਹੈ, ਇੱਕ ਥਾਂ ਤੇ ਹੀ ਬੈਠਾ ਜੜਾਂ ਕੱਟੀ ਜਾਈ, ਕਿ ਤੂੰ ਇੱਥੇ ਭੈਣੀ ਸਾਹਿਬ ਟਿਕਿਆ ਹੀ ਇਹਨਾਂ ਵਾਸਤੇ ਫਰੰਗੀਆਂ ਲਈ ਲਗਾਤਾਰ ਸਿਰ ਪੀੜ ਪੈਦਾ ਕਰ ਸਕਦਾ। ਪਰ ਉਹ ਗੁਰੂ ਹਰੀ ਸਿੰਘ ਜੀ ਦਾ ਜਿਹੜਾ ਸਮਾਂ ਹੈ, ਰਾਜਨੀਤਿਕ ਤੌਰ ਤੇ ਉਹ ਨਾਮਧਾਰੀ ਸਿੱਖ ਉਸ ਵੇਲੇ ਬੜੇ ਜਾਗਰੂਕ ਨੇ, ਉਹ ਇਹ ਚਾਹੁੰਦੇ ਨੇ ਕਿ ਯਤਨ ਕੀਤਾ ਜਾਵੇ ਜੇ ਅੰਗਰੇਜ਼ਾਂ ਵਰਗੀ ਕੋਈ ਵੱਡੀ ਤਾਕਤ ਸਾਡੇ ਗੁਆਂਢ ਦੇ ਵਿੱਚ, ਰੂਸ ਹੀ ਵੱਡੀ ਤਾਕਤ ਸੀ, ਕਿ ਇਹ ਆਪਣੀ ਫੌਜੀ ਮਦਦ ਦੇਣ ਤਾਂ ਇੱਥੋਂ ਸਾਡੇ ਸਿੰਘ ਉੱਠ ਬਹਿਣ ਤੇ ਫੇਰ ਅੰਗਰੇਜ਼ਾਂ ਦਾ ਬਿਸਤਰਾ ਗੋਲ ਕੀਤਾ ਜਾਏ। ਭਾਈ ਚੰਦਾ ਸਿੰਘ ਜੀ ਦਾ ਜਿਹੜਾ 12 ਮਾਹ ਹੈ, ਉਹ ਜਿਹਦੇ ਚ ਆਪਾਂ ਪੜ੍ਹਦੇ ਹਾਂ ਕਿ ਸਤਿਗੁਰ ਬੋਲੇ ਮੁਖ ਥੀ ਬਹਿਣ, ਕੱਲੇ ਸ਼ਹੀਦ ਰੂਸ ਨੂੰ ਲੈਣ, ਉਸ ਦੇ ਜਾਏ ਪਲੰਘ ਤੇ ਬਹਿਣ, ਫੜਨ ਸਲੋਤਰ ਮਾਰਨ ਪੈਣ, ਹੁਕਮਨਾਮਾ ਹੱਥ ਦੇ ਕੇ ਬਚਨ ਸੁਣਾਇਆ ਇਹ ਤੈਨੂੰ ਹੁਕਮ ਅਕਾਲ ਦਾ, ਚੜ ਲਾਹੌਰ ਲੈ ਦੇ। ਜਦੋਂ ਰੂਸ ਕਚਹਿਰੀ ਆਇਆ, ਪਾਸ ਸੱਦ ਵਜ਼ੀਰ ਬਹਾਇਆ, ਰਾਤੀ ਖਾਲਸਾ ਨਜ਼ਰੀ ਆਇਆ, ਉਸਨੇ ਭਵਜਲ ਬੜਾ ਦਿਖਾਇਆ। ਇਹ ਸਾਰਾ ਇਹ ਜਿਹਨੂੰ ਮਿਥ ਦਾ ਰੂਪ ਦੇ ਦਿੱਤਾ, ਕਲਪਨਾ ਦਾ ਕਵੀ ਨੇ ਰੂਪ ਦੇ ਦਿੱਤਾ, ਪਰ ਇਹ ਹਕੀਕਤ ਹੈ ਉਸ ਵੇਲੇ ਦੀ ਕਿ ਸਿੰਘ ਲਗਾਤਾਰ ਜਾ ਰਹੇ ਨੇ। 8-10 ਨਾਂ ਨੇ, ਸੂਬਾ ਬਿਸ਼ਨ ਸਿੰਘ ਕਾਬਲ ਵਾਲੇ, ਸੂਬਾ ਗੁਰਚਰਨ ਸਿੰਘ ਚੱਕਰਮਦਾਸ ਵਾਲੇ, ਜਿਹੜੇ ਲਗਾਤਾਰ ਇਸ ਰਸਤੇ ਦੇ ਪਾਂਧੀ ਨੇ ਉਥੋਂ ਪੱਤਰ ਸਤਿਗੁਰੂ ਰਾਮ ਸਿੰਘ ਜੀ ਦਾ ਗੁਰੂ ਹਰੀ ਸਿੰਘ ਜੀ ਦਾ ਲੈ ਕੇ ਸੈਂਟਰਲ ਏਸ਼ੀਆ ਤੁਰਕਿਸਤਾਨ ਤੱਕ ਕਟਾ ਕਰਗਹਾਨ ਰੂਸੀ ਇਲਾਕਾ ਹੈ ਉਥੋਂ ਤੱਕ ਇਹ ਸਿੰਘ ਜਾਂਦੇ ਨੇ ਉਸ ਵੇਲੇ ਜਦੋਂ ਵਿਖੜੇ ਰਸਤੇ ਨੇ ਜਦੋਂ ਜੰਗਲ ਨੇ ਸ਼ੇਰ ਨੇ ਵੈਰੀ ਨੇ ਦੁਸ਼ਮਣ ਨੇ ਹਰ ਪਾਸੇ ਪਰ ਗੁਰੂ ਦੇ ਸਿੰਘ ਬੇਖੌਫ ਹੋ ਕੇ ਇਹਨਾਂ ਕਾਰਜਾਂ ਵਾਸਤੇ ਔਰ ਇਤਿਹਾਸਕਾਰਾਂ ਨੇ ਲਿਖਿਆ ਕਿ ਜਾਂ ਤਾਂ ਉਸ ਵੇਲੇ ਮਹਾਰਾਜਾ ਦਲੀਪ ਸਿੰਘ ਨੇ ਇਹ ਯਤਨ ਕੀਤਾ ਆਖਰੀ ਸਿੱਖ ਮਹਾਰਾਜਾ ਲਾਹੌਰ ਦੇ ਉਹਨਾਂ ਨੇ ਰੂਸ ਦੀ ਸੈਨਾ ਲੈ ਕੇ ਪੰਜਾਬ ਤੇ ਫੇਰ ਹਮਲਾ ਕਰਕੇ ਅੰਗਰੇਜ਼ਾਂ ਨੂੰ ਕੱਢੀਏ ਜਾਂ ਕੂਕਿਆਂ ਨੇ ਇਹ ਕੀਤਾ ਔਰ ਮਹਾਰਾਜਾ ਦਲੀਪ ਸਿੰਘ ਨੂੰ ਇਹ ਕੁਛ ਕਰਨ ਦੀ ਪ੍ਰੇਰਣਾ ਬਖਸ਼ੀਸ਼ ਸਿੰਘ ਸੰਧਾਂ ਵਾਲੀਏ ਤੋਂ ਮਿਲੀ ਜਿਹੜਾ ਉਹਦਾ ਚਚੇਰਾ ਭਾਈ ਸੀ ਬਖਸ਼ੀਸ਼ ਸਿੰਘ ਸੰਧਾਂ ਵਾਲੀਆ ਤੇ ਸ਼ਮਸ਼ੇਰ ਸਿੰਘ ਸੰਧਾਂ ਵਾਲੀਆ 1867 ਈਸਵੀ ਦੀ ਦੀਵਾਲੀ ਦੇ ਸਮੇਂ ਅੰਮ੍ਰਿਤਸਰ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਕੇ ਗਏ ਨੇ ਔਰ ਉਹ ਚਾਹੁੰਦੇ ਨੇ ਵੀ ਸਤਿਗੁਰੂ ਜੀ ਦੇ ਮਿਸ਼ਨ ਦਾ ਬੋਲਬਾਲਾ ਜੇ ਕਿਸੇ ਢੰਗ ਨਾਲ ਹੋ ਸਕੇ ਤਾਂ ਇਸ ਲਈ ਇਸ ਤਰੀਕੇ ਦੇ ਨਾਲ ਗੁਰੂ ਹਰੀ ਸਿੰਘ ਜੀ ਨੇ ਉਹ ਜਿਹੜੀ ਦੇਸ਼ ਦੀ ਆਜ਼ਾਦੀ ਦੀ ਜੋਤ ਸਤਿਗੁਰੂ ਜੀ ਨੇ ਬਾਲੀ ਉਹਨੂੰ ਆਪਣੇ ਢੰਗ ਨਾਲ ਪ੍ਰਚੰਡ ਰੱਖਿਆ ਪਰ ਸਮਾਂ ਬੜਾ ਭਿਆਨਕ ਏ ਪੰਜ ਤੋਂ ਵੱਧ ਕੂਕੇ ਕਿਤੇ ਇਕੱਠੇ ਨਹੀਂ ਹੋ ਸਕਦੇ ਬਿਨਾਂ ਸਰਕਾਰੀ ਆਗਿਆ ਤੋਂ ਉਹ ਜਾ ਨਹੀਂ ਸਕਦੇ ਗੁਰੂ ਹਰੀ ਸਿੰਘ ਜੀ ਦੌਰੇ ਕਰਦੇ ਨੇ ਜੇ ਕਿਸੇ ਇੱਕ ਪਿੰਡ ਚ ਨਾਲ ਲੱਗਦੀ ਜੂ ਦੂਜੇ ਜ਼ਿਲ੍ਹੇ ਦੇ ਪਿੰਡ ਦੀ ਆ ਗਈ ਬੇਧਿਆਨੀ ਨਾਲ ਸਿੰਘ ਉੱਥੇ ਚਲੇ ਗਏ ਤਾਂ ਡਿਪਟੀ ਕਮਿਸ਼ਨਰ SP ਉੱਥੇ ਪੁੱਜ ਗਏ ਬਾਬਾ ਸਾਹਿਬ ਚਲੋ ਪੈਣੀ ਸਾਹਿਬ ਦੌਰਾ ਵਿੱਚ ਕੈਂਸਲ ਇਹ ਇਸ ਤਰੀਕੇ ਦੇ ਬਹੁਤ ਸਾਰੇ ਵਾਕਿਆਤ ਵਾਪਰਦੇ ਨੇ ਪਰ ਉਹ ਜਦੋਂ 1956 ਬਿਕਰਮੀ ਦਾ ਕਾਲ ਪੈਂਦਾ ਤਾਂ ਵੱਡੀ ਹਿੰਮਤ ਦੇ ਨਾਲ ਕਾਲ ਪੀੜਤਾਂ ਨੂੰ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਛਕਾਇਆ ਜਾਂਦਾ ਹਿਸਾਰ ਦਾ ਡਿਪਟੀ ਕਮਿਸ਼ਨਰ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਦਾ ਕਿ ਤੁਹਾਡੇ ਜ਼ਿਲ੍ਹੇ ਚ ਕੋਈ ਭੈਣੀ ਸਾਹਿਬ ਨਾਂ ਦਾ ਸਥਾਨ ਹੈ ਔਰ ਸਾਰਾ ਬਾਗੜ ਉਲਰ ਕੇ ਉਧਰ ਨੂੰ ਤੁਰਿਆ ਜਾਂਦਾ ਉਹਨਾਂ ਨੂੰ ਆਖੋ ਜਰਾ ਹੱਥ ਘੁੱਟ ਕੇ ਵਰਤਣ ਬਹੁਤ ਲੋਕ ਆ ਰਹੇ ਨੇ ਗੁਰੂ ਹਰੀ ਸਿੰਘ ਜੀ ਕੋਲ ਅਧਿਕਾਰੀ ਆਏ ਕਿ ਬਾਬਾ ਸਾਹਿਬ ਥੋੜਾ ਸੰਕੋਚ ਕਰੋ ਇਸ ਤਰ੍ਹਾਂ ਨਾ ਕਰੋ ਬਹੁਤ ਆਦਮ ਸ਼ੁਰੂ ਹੋ ਗਿਆ ਹੋਣਾ ਉਹ ਕਹਿਣ ਲੱਗੇ ਨਹੀਂ ਇਹ ਸਤਿਗੁਰੂ ਰਾਮ ਸਿੰਘ ਜੀ ਦਾ ਲਾਇਆ ਲੋ ਲੰਗਰ ਏ ਸਾਨੂੰ ਹੁਕਮ ਏ ਅਸੀਂ ਖਾਲੀ ਨਹੀਂ ਮੋੜਾਂਗੇ ਜਿਹੜਾ ਆਵੇਗਾ ਬਾਬਾ ਸਾਹਿਬ ਉਹ ਬਹੁਤ ਲੋਕ ਨੇ ਉਹਨਾਂ ਕਿਹਾ ਜੀ ਕੋਠੇ ਦੀਆਂ ਕੜੀਆਂ ਵੀ ਇੱਥੇ ਲਾ ਦਿਆਂਗੇ ਲੰਗਰ ਚੱਲੇਗਾ ਤੇ ਉਹ ਕਹਿਣ ਲੱਗੇ ਜਦੋਂ ਉਹ ਸਭ ਕੁਝ ਚਟਮ ਕਰ ਗਿਆ ਕੁਝ ਨਾ ਬਚਿਆ ਸਤਿਗੁਰੂ ਜੀ ਨੇ ਫਰਮਾਇਆ ਬਗਲੀ ਫੜ ਕੇ ਉਹਨਾਂ ਦੇ ਨਾਲ ਤੁਰ ਪਵਾਂਗੇ ਜਿੱਧਰ ਉਹ ਜਾਣਗੇ ਉਧਰ ਅਸੀਂ ਚਲੇ ਜਾਵਾਂਗੇ ਜ਼ਮੀਨਾਂ ਦੀ ਪੇਸ਼ਕਸ਼ ਹੋਈ 50 ਮਰਬੇ ਤੋਂ ਲੈ ਕੇ 250 ਮਰਬੇ ਤੱਕ ਵੱਖੋ ਵੱਖ ਰਿਕਾਰਡ ਤੇ ਜ਼ਿਕਰ ਆਉਂਦਾ ਉਹਨਾਂ ਕਿਹਾ ਨਹੀਂ ਇਹ ਧਰਤੀਆਂ ਸਾਡੀਆਂ ਨੇ ਤੁਸੀਂ ਦੇਣ ਵਾਲੇ ਸਾਨੂੰ ਕੌਣ ਹੋ ਸੋ ਸਤਿਗੁਰੂ ਜੀ ਨੇ ਜਿਹੜਾ ਇੱਕ ਅਸਹਿਯੋਗ ਦਾ ਸ਼ੁਰੂ ਕੀਤਾ ਸੀ ਉਹਨੂੰ ਗੁਰੂ ਹਰੀ ਸਿੰਘ ਜੀ ਨੇ ਉਸੇ ਤਰ੍ਹਾਂ ਸ਼ੁਰੂ ਰੱਖਿਆ ਔਰ ਇਸੇ ਢੰਗ ਦੇ ਨਾਲ ਹੀ ਅੱਗੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਚ ਦੋ ਸੰਸਾਰ ਜੰਗ ਲੱਗੇ ਵੱਡੇ ਵੱਡੇ ਲੀਡਰਾਂ ਨੇ ਭਰਤੀਆਂ ਕਰਾਈਆਂ ਜਗੀਰਾਂ ਜਾਇਦਾਦਾਂ ਵਾਸਤੇ ਸਤਿਗੁਰੂ ਜੀ ਨੂੰ ਜਦੋਂ ਵੀ ਅੰਗਰੇਜ਼ ਅਧਿਕਾਰੀ ਇਹ ਗੱਲ ਕਹਿਣ ਲਈ ਆਉਂਦੇ ਤਾਂ ਉਹ ਕਹਿੰਦੇ ਨਾ ਬਈ ਸਾਡਾ ਤੇ ਤੁਹਾਡਾ ਜਮਾਂਦਰੂ ਵਿਰੋਧ ਏ ਅਸੀਂ ਤੁਹਾਡੀ ਕਿਸੇ ਵੀ ਤਰ੍ਹਾਂ ਜਿਹੜਾ ਇਸ ਕਿਸਮ ਦੀ ਫੌਜੀ ਭਰਤੀ ਦੀ ਮਦਦ ਨਹੀਂ ਕਰ ਸਕਦੇ ਸਤਿਗੁਰੂ ਜੀ ਨੇ ਆਪਣੇ ਸਮੇਂ ਦੇ ਵਿੱਚ ਨਾਮਧਾਰੀ ਸਿੱਖੀ ਨੂੰ ਬਹੁਤ ਸਾਰੇ ਦੇਸਾਂ ਪ੍ਰਦੇਸਾਂ ਦੇ ਵਿੱਚ ਵੀ ਫੈਲਾਇਆ ਔਰ ਉਹਨਾਂ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਜੀ ਦਾ ਸਮਾਂ ਤਾਂ ਖੰਡਾ ਬ੍ਰਹਿਮੰਡਾਂ ਦੇ ਵਿੱਚ ਇੱਕ ਕਿਸਮ ਦੀ ਅੰਤਰਰਾਸ਼ਟਰੀ ਪਛਾਣ ਨਾਮਧਾਰੀ ਭਾਈਚਾਰੇ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਦਿੱਤੀ ਗਈ ਔਰ ਜਿਹਦਾ ਨਤੀਜਾ ਹੈ ਕਿ ਅੱਜ ਸਤਿਗੁਰੂ ਜੀ ਦੀ ਉਹ ਸਿੱਖੀ ਦੁਨੀਆਂ ਦੇ ਸਾਰੇ ਖਿੱਤਿਆਂ ਦੇ ਵਿੱਚ ਅਸੀਂ ਇਸ ਗੱਲ ਦੀ ਕਾਮਨਾ ਕਰੀਏ ਕਿ ਸਤਿਗੁਰੂ ਜੀ ਸਾਡੇ ਹਿਰਦੇ ਵਿੱਚ ਵਸਣ ਔਰ ਅਸੀਂ ਆਪਣਾ ਜਿਹੜਾ ਮਨੁੱਖਾ ਸਰੀਰ ਇਹਦੀ ਭਲੀ ਵਰਤੋਂ ਕਰਨ ਵਾਸਤੇ ਜਿਸ ਤਰ੍ਹਾਂ ਇੱਥੇ ਇਹ ਸਿਮਰਨ ਸੇਵਾ ਦਾ ਪ੍ਰਯੋਗ ਚੱਲ ਰਿਹਾ ਹੈ ਮਨੁੱਖ ਮਾਤਰ ਵਾਸਤੇ ਅਸੀਂ ਸੰਕੀਰਨਤਾ ਤੋਂ ਉੱਪਰ ਉੱਠ ਕੇ ਵਿਸ਼ਾਲ ਹਿਰਦੇ ਨਾਲ ਪ੍ਰਾਣੀ ਮਾਤਰ ਦੀ ਸੇਵਾ ਕਰ ਸਕੀਏ ਔਰ ਧਰਤੀ ਤੇ ਕੋਈ ਦੁਖੀਆ ਨਾ ਰਹੇ ਕੋਈ ਦੀਨ ਨਾ ਰਵੇ ਕੋਈ ਉੜਿਆ ਥੁੜਿਆ ਨਾ ਰਵੇ ਹਰ ਤਰ੍ਹਾਂ ਦਾ ਜਿਹੜਾ ਹੈ ਉਹ ਇੱਕ ਇਹੋ ਜਿਹਾ ਸੰਤਾ ਮੂਲਕ ਸਿਲਸਿਲਾ ਢਾਂਚਾ ਸਤਿਗੁਰੂ ਦੀ ਕਿਰਪਾ ਨਾਲ ਸਿਰਜਿਆ ਜਾਵੇ ਕਿ ਜਿੱਥੇ ਸਾਰੇ ਆਪੋ ਆਪਣੇ ਤਰੀਕੇ ਨਾਲ ਆਜ਼ਾਦੀ ਦਾ ਜਲੌ ਮਾਣ ਸਕਣ ਇਹਨਾਂ ਸ਼ਬਦਾਂ ਦੇ ਨਾਲ ਹੀ बहुत बहुत धन्यवाद और साथ संगत तो आ गया जावांगा।